उत माता सुंदरी जब गए दिन द्वादश टैं बात पे पई नरेश्वर को सुधता गुरपत्नी पहुंची पुरहिया।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत तंता दे पात्र हो देन दुनिया दे मालक शब्द गुरु हमारी प्यारी अमृत धारी गुरनिमख न मन ते टारी रे दर्शन परसन सरसन हरसन रंग रंगी करतारी रे खिन राम गुर गम हर दम नह जम हर कंठ नानक उरहारी रे। ऐसे महान सतगुरु श्री गुरु ग्रंथ साहिब सच्चे पातशाह दे पवित्र पावन चरणा विच नौवें पातशाह धन श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान ते हाजरियां भर के अपने जीवन दियां घड़ियां और सवास गुरु लेखे ला के सफला कर रहे। अज आषाढ़ दे महीने दी संक्रांत दा दिहाड़ा है। बारहवां माझ दी बाणी विच पंजवें पातशाह धन गुरु अर्जन देव साहिब जी महाराज जी ने आषाढ़ दे महीने दी गर्मी दा अलंकार बन के उपदेश दिता है कि आषाढ़ दा महीना उन्हां लई तपंदा है। आषाढ़ तपंदा तिस लगा हर नाहो न जिन्ना पास। जिवें आषाढ़ दे महीने चत दी गर्मी पैंदी और उस गर्मी नाल जीव तपदे ने, इसे तरह महाराज जी कहिंदे भाई मनुख दा हिरदा भी तप रहा है पर उन्हां मनुखां दे हिरदे तप रहे ने विकारां दी अग दे विच तप रहे ने जिन्हां दे हिरदयां विच हरी अकाल पुरख वाहिगुरु परमेश्वर निवास नहीं करदा। हर नाहो न जिन्ना वास। परमेश्वर अकाल पुरख वाहिगुरु पति जिन्हां दे हिरदे विच नहीं वसदा उन्हां दे हिरदे जिवें आषाढ़ दे महीने च लोक तपदे ने एदां तपदे रहिंदे ने। जग जीवन पुरख त्याग का मानस संधी आस। जो सारे जगत दा जीवन रूप अकाल पुरख वाहिगुरु परमेश्वर है उहदी आस छड के उहनूं त्याग के बंदिआं ते आस करदा है बंदिआं ते भरोसा करदा। भाई साहब भाई गुरदास जी दे वचन ने कहिंदे मनमुख मानस देहे ते पशु प्रेत अचेत चंगेरे। पशु ना मंगा पशु ते पंखेरू पंखेरू घेरे। कहिंदे मनमुख बंदे नालों तां जानवर चंगे ने पशु चंगे ने। कदे एक पशु नूं दूजे पशु कोलों मंगदिआं नहीं वेख्या। एक बंदा ही है जिहड़ा बंदे अगे हथ तड के मंगदा है ते उहदी आस करदा है। कदे किसे पंछी नूं घेर के मंगदिआं नहीं वेख्या। सो महाराज जी कहिंदे बंदिआं दी आस करदा जिहड़े बिनसण वाले ने। धन श्री गुरु अर्जन देव साहिब जी महाराज जी कहिंदे आषाढ़ दा महीना उहनां लई सुखदाई ते सुहावणा है। आषाढ़ सुहंदा तिस लगै जिस मन हर चरण निवास। जिन्हां दे मनां विच हरी अकाल पुरख वाहिगुरु परमेश्वर दे चरण वसदे ने उन्हां लई इह सुखदाई है उन्हां लई इह महीना सुहावना है। लड़ीवार इतिहास दी कथा आप जी सरवण कर रहे। माता जी दे पालक पुत्र अजीत सिंह ने एक बेनवा फकीर मारिया। उहदी खबर दूसरे बेनवे फकीरां ने बादशाह कोल कीती है। ਬਾਦਸ਼ਾਹ ਨੇ ਅਜੀਤ ਸਿੰਘ ਨੂੰ ਸੱਦਾ ਭੇਜਿਆ ਕਿ ਗਲ ਵਿੱਚ ਕੁਹਾੜੀ ਪਾ ਕੇ ਮੇਰੇ ਕੋਲ ਹਾਜ਼ਰ ਹੋਵੇ। ਪਰ ਅਜੀਤ ਸਿੰਘ ਨੇ ਡਰਦੇ ਹੋਏ ਨੇ ਇਨਕਾਰ ਕਰ ਦਿੱਤਾ। ਦੋ ਵਾਰੀ ਸੁਨੇਹਾ ਭੇਜਿਆ, ਫਿਰ ਆਪਣੀਆਂ ਫੌਜਾਂ ਭੇਜੀਆਂ ਕਿ ਜਾ ਕੇ ਉਹਨੂੰ ਮਾਰ ਕੇ ਜਾਂ ਜੰਗ ਕਰਕੇ ਲੈ ਕੇ ਆਓ। ਅਜੀਤ ਸਿੰਘ ਨੇ ਵੀ ਅੱਗੋਂ ਲੜਨ ਦਾ ਹੌਂਸਲਾ ਬਣਾਇਆ ਅਤੇ ਲੜਿਆ। ਤਿੰਨ ਦਿਨਾਂ ਤੱਕ ਜੰਗ ਹੁੰਦਾ ਰਿਹਾ। ਤੀਸਰੇ ਦਿਨ ਸ਼ਾਮ ਨੂੰ ਅਜੀਤ ਸਿੰਘ ਚੋਰੀ ਨਿਕਲ ਕੇ ਆਪਣੇ ਕਿਸੇ ਚੇਲਿਆਂ ਦੇ ਘਰ ਵਿੱਚ ਜਾ ਕੇ ਤੂੜੀ 'ਚ ਲੁਕ ਗਿਆ। ਪਰ ਉਹਨਾਂ ਕਲਾਲਾਂ ਨੇ ਬਾਦਸ਼ਾਹ ਨੂੰ ਸ਼ਿਕਾਇਤ ਕਰ ਦਿੱਤੀ, ਉੱਥੋਂ ਅਜੀਤ ਸਿੰਘ ਪਕੜਿਆ ਗਿਆ। ਹਾਥੀ ਦੇ ਪੈਰਾਂ ਪਿੱਛੇ ਘਸੀਟ ਘਸੀਟ ਕੇ ਅਜੀਤ ਸਿੰਘ ਨੂੰ ਮਾਰ ਦਿੱਤਾ ਗਿਆ। ਇਹਦੀ ਜਿਹੜੀ ਘਰਵਾਲੀ ਸੀ ਅਜੀਤ ਸਿੰਘ ਦੀ, ਔਰ ਇਹਦਾ ਲੜਕਾ ਸੀ ਹੱਠੀ ਸਿੰਘ, ਉਹ ਮਾਤਾ ਸੁੰਦਰੀ ਜੀ ਦੀ ਸ਼ਰਨ ਵਿੱਚ ਆ ਗਏ। ਮਾਤਾ ਜੀ ਨੇ ਵੇਖਿਆ ਕਿ ਇਹਨਾਂ ਨੂੰ ਇੱਥੇ ਦਿੱਲੀ ਵਿੱਚ ਰੱਖਣਾ ਠੀਕ ਨਹੀਂ। ਉਹਨਾਂ ਦੋਨਾਂ ਨੂੰ ਨਾਲ ਲੈ ਕੇ ਰੱਥ 'ਤੇ ਸਵਾਰ ਹੋ ਕੇ ਮਾਤਾ ਜੀ ਨੇ ਦਿੱਲੀ ਤੋਂ ਚਾਲਾ ਮਾਰਿਆ ਅਤੇ ਭਰਤਗੜ੍ਹ ਜਾ ਪਹੁੰਚੇ। ਭਰਤਗੜ੍ਹ ਜਾ ਕੇ ਮਾਤਾ ਜੀ ਨੇ ਜਾ ਕੇ ਨਿਵਾਸ ਕੀਤਾ ਹੈ। ਆਓ ਇੱਥੋਂ ਹੁਣ ਮਾਤਾ ਸੁੰਦਰੀ ਜੀ ਦਾ ਜਿਹੜਾ ਇਤਿਹਾਸ ਹੈ ਉਹ ਸਰਵਣ ਕਰੀਏ, ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਲਈਏ, ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਚੋ ਪਏ ਉਤ ਮਾਤਾ ਸੁੰਦਰੀ ਜਬ ਗਏ,
ਉਧਰ ਮਾਤਾ ਸੁੰਦਰੀ ਜੀ ਜਦੋਂ ਭਰਤਗੜ੍ਹ ਚਲੇ ਗਏ,
ਤਿੰਨ ਦੁਆ ਦੇਸ਼ ਬਾਸਤ ਪਏ।
ਦੁਆ ਤੇ ਦਸ ਦਾ ਮਤਲਬ ਹੁੰਦਾ ਬਾਰਾਂ, ਦਸ ਤੇ ਦੁਆ ਦਾ ਮਤਲਬ ਦੋ। ਬਾਰਾਂ ਦਿਨ ਮਾਤਾ ਸੁੰਦਰੀ ਜੀ ਉਸ ਵਕਤ ਉੱਥੇ ਰਹੇ।
ਭਈ ਨਰੇਸ਼ਰ ਕੋ ਸੁਧਤਾ,
ਭਰਤਗੜ੍ਹ ਦਾ ਜਿਹੜਾ ਰਾਜਾ ਸੀ ਉਹਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਦੀ ਸੁਪਤਨੀ
ਗੁਰਪਤਨੀ ਪਹੁੰਚੀ ਪੁਰਹਿਆ,
ਇੱਥੇ ਮੇਰੇ ਨਗਰ ਭਰਤਗੜ੍ਹ ਦੇ ਵਿੱਚ ਪਹੁੰਚੀ ਹੋਈ ਹੈ ਗੁਰੂ ਦੀ ਪਤਨੀ। ਮਾਤਾ ਸੁੰਦਰੀ ਜੀ ਇੱਥੇ ਭਰਤਗੜ੍ਹ ਵਿੱਚ ਆਏ ਹੋਏ ਨੇ।
ਕਿਆ ਸੰਗ ਕੁਛ ਬਿਗੜੀ ਬਾਤ,
ਇਹ ਵੀ ਪਤਾ ਲੱਗਾ ਉਹ ਰਾਜੇ ਨੂੰ ਕਿ ਮਾਤਾ ਜੀ ਹੋਣਾ ਦੀ ਜਿਹੜਾ ਦਿੱਲੀ ਦਾ ਬਾਦਸ਼ਾਹ ਉਹਦੇ ਨਾਲ ਹੁਣ ਵਿਗਾੜ ਪਿਆ। ਇਹਨਾਂ ਦਾ ਪੁੱਤਰ ਸੀ ਅਜੀਤ ਸਿੰਘ ਪਾਲਕ ਪੁੱਤਰ, ਉਹਨੇ ਬਾਦਸ਼ਾਹ ਦੀਆਂ ਫੌਜਾਂ ਨਾਲ ਜੰਗ ਯੁੱਧ ਵੀ ਕੀਤਾ, ਉਹਦੀ ਘਰਵਾਲੀ ਤੇ ਉਹਦਾ ਲੜਕਾ ਮਾਤਾ ਦੇ ਨਾਲ ਨੇ ਇੱਥੇ ਮੇਰੇ ਇਲਾਕੇ ਵਿੱਚ ਮੇਰੇ ਰਾਜ ਦੇ ਵਿੱਚ ਨਗਰ ਵਿੱਚ ਆਏ ਹੋਏ ਨੇ।
ਪਾਲਕ ਪਛਾਤੀ ਕੀ ਇਕਾਤ,
ਉਹ ਜਿਹੜਾ ਪਾਲਕ ਪੁੱਤਰ ਸੀ ਮਾਤਾ ਦਾ ਉਹ ਮਾਰ ਦਿੱਤਾ ਗਿਆ ਪਿੱਛੇ। ਬਾਦਸ਼ਾਹ ਨੇ ਉਹਨੂੰ ਹਾਥੀ ਦੇ ਪੈਰਾਂ ਪਿੱਛੇ ਬੰਨ੍ਹ ਕੇ ਦਿੱਲੀ ਦੇ ਬਾਜ਼ਾਰਾਂ ਵਿੱਚ ਘਸੀਟ ਘਸੀਟ ਕੇ ਮਾਰਿਆ ਹੈ।
ਡਰਿਓ ਮੋੜ ਨਿਜ ਮਨ ਜ ਪਠਾਇਓ, ਮਾਤ ਸੁੰਦਰੀ ਕੇ ਟਿਗ ਆਇਓ।
ਉਹਨੇ ਜਿਹੜਾ ਭਰਤਗੜ੍ਹ ਦਾ ਰਾਜਾ ਸੀ ਇਹ ਡਰ ਗਿਆ ਮੂਰਖ, ਇਹਦੇ ਮਨ ਚ ਭੈ ਆ ਗਿਆ ਵੀ ਇਹ ਤਾਂ ਬਾਦਸ਼ਾਹ ਦੇ ਬਾਗੀ ਨੇ, ਇੱਥੇ ਮੇਰੇ ਕੋਲ ਰਹਿਣਗੇ, ਬਾਦਸ਼ਾਹ ਮੇਰਾ ਵੀ ਨੁਕਸਾਨ ਕਰ ਸਕਦਾ। ਤੋ ਇਸ ਮੂਰਖ ਨੇ ਉਸ ਵੇਲੇ ਮਾਤਾ ਜੀ ਦੀ ਸੇਵਾ ਕਰਨ ਦੀ ਬਜਾਏ ਆਪਣਾ ਇੱਕ ਸਿਪਾਹੀ, ਆਪਣਾ ਇੱਕ ਨੌਕਰ ਮਾਤਾ ਸੁੰਦਰੀ ਜੀ ਦੇ ਕੋਲ ਭੇਜਿਆ।
ਹੱਥ ਜੋੜ ਤਬ ਬਾਤ ਸੁਣਾਈ,
ਨੌਕਰ ਚੱਲ ਕੇ ਆਇਆ ਮਾਤਾ ਜੀ ਦੇ ਕੋਲ, ਹੱਥ ਜੋੜ ਕੇ ਮਾਤਾ ਜੀ ਨੂੰ ਆਪਣੇ ਰਾਜੇ ਦਾ ਸੁਨੇਹਾ ਦਿੱਤਾ। ਮਾਤਾ ਜੀ ਨੂੰ ਕਹਿਣ ਲੱਗਾ,
ਕਰੋ ਨਾ ਆਪਣ ਵਾਸ ਇਸ ਥਾਂ,
ਲੱਗਾ ਮਾਤਾ ਜੀ ਤੁਸੀਂ ਇੱਥੇ ਆਪਣਾ ਵਾਸ ਨਾ ਕਰੋ, ਇਹ ਸਾਡੇ ਰਾਜੇ ਦੀ ਆਗਿਆ ਹੈ ਕਿ ਤੁਸੀਂ ਇੱਥੇ ਭਰਤਗੜ੍ਹ ਦੇ ਵਿੱਚ ਨਿਵਾਸ ਨਾ ਕਰੋ।
ਕੀ ਸੰਗ ਵਿਗਾੜ ਤੁਹਾਰਾ,
ਹਿੰਦੁਸਤਾਨ ਦੇ ਬਾਦਸ਼ਾਹ ਨਾਲ ਤੁਹਾਡਾ ਵਿਗਾੜ ਪੈ ਗਿਆ, ਬਾਦਸ਼ਾਹ ਦੇ ਨਾਲ ਤੁਹਾਡੀ ਦੁਸ਼ਮਣੀ ਪੈ ਗਈ ਹੈ। ਤੁਹਾਡਾ ਜਿਹੜਾ ਪਾਲਕ ਪੁੱਤਰ ਸੀ ਉਹ ਬਾਦਸ਼ਾਹ ਨੇ ਪਿੱਛੋਂ ਮਾਰ ਮੁਕਾਇਆ ਔਰ ਬੜੇ ਭਿਆਨਕ ਤਰੀਕੇ ਨਾਲ ਉਹਨੂੰ ਮਾਰਿਆ ਹੈ, ਉਹਦੀ ਘਰਵਾਲੀ ਔਰ ਉਹਦਾ ਬੱਚਾ ਵੀ ਇੱਥੇ ਤੁਹਾਡੇ ਨਾਲ ਆਏ ਹੋਏ ਨੇ।
ਸੁਣ ਭੂਪਤ ਨੇ ਤਰਾਸ ਵਿਚਾਰਾ,
ਸੁਣ ਕੇ ਸਾਡੇ ਰਾਜੇ ਨੇ ਮਨ ਦੇ ਵਿੱਚ ਤਰਾਸ ਵਿਚਾਰਿਆ, ਡਰ ਵਿਚਾਰਿਆ, ਕਿਉਂਕਿ ਹਿੰਦੁਸਤਾਨ ਦਾ ਬਾਦਸ਼ਾਹ ਉਹਦੇ ਤੋਂ ਡਰਨਾ ਸੁਭਾਵਿਕ ਹੈ। ਜੇ ਉਹਨੂੰ ਪਤਾ ਲੱਗਾ ਕਿ ਮੈਂ ਉਹਨੂੰ ਆਪਣੇ ਇਲਾਕੇ ਵਿੱਚ ਮਾਤਾ ਜੀ ਨੂੰ ਪਨਾਹ ਦਿੱਤੀ ਹੋਈ ਹੈ, ਹੋ ਸਕਦਾ ਉਹ ਮੇਰੇ ਤੇ ਵੀ ਫੌਜਾਂ ਭੇਜ ਦੇਵੇ। ਇਸ ਪ੍ਰਕਾਰ ਦਾ ਡਰ ਆਪਣੇ ਮਨ ਦੇ ਵਿੱਚ ਭਰਤਗੜ੍ਹ ਦੇ ਰਾਜੇ ਨੇ ਰੱਖਿਆ ਹੈ।
ਅਪਰ ਸਥਾਨ ਵਾਸ ਕੋ ਕਰੀਐ
ਕਿ ਮਾਤਾ ਜੀ ਸਾਡੀ ਆਪ ਜੀ ਦੇ ਚਰਨਾਂ ਚ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਡਾ ਇਹ ਨਗਰ ਭਰਤਗੜ੍ਹ ਛੱਡ ਕੇ ਕਿਸੇ ਹੋਰ ਥਾਂ ਤੇ ਚਲੇ ਜਾਓ।
ਨਿਜ ਵਸਤੂ ਲੈ ਅਪਰ ਸਿਦਰੀਐ
ਆਪਣੀਆਂ ਜਿਹੜੀਆਂ ਵਸਤੂਆਂ ਨੇ ਜਿੰਨਾ ਤੁਹਾਡਾ ਸਾਜੋ ਸਮਾਨ ਹੈ ਇਹ ਆਪਣਾ ਆਪਣੇ ਨਾਲ ਲੈ ਕੇ ਇਸ ਜਗ੍ਹਾ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਓ।
ਸੁਣ ਮਾਤਾ ਮਨ ਚਿੰਤ ਉਪਾਏ ਚਲ ਬੇਹਿਤ ਤਿਆਰੀ ਕਰਵਾਏ।
ਸੁਣ ਕੇ ਮਾਤਾ ਜੀ ਦੇ ਮਨ ਦੇ ਵਿੱਚ ਬੜੀ ਭਾਰੀ ਚਿੰਤਾ ਹੋਈ ਕਿ ਭਰਤਗੜ੍ਹ ਦਾ ਰਾਜਾ ਵੀ ਮੂਰਖਤਾਈ ਕਰ ਰਿਹਾ, ਬਾਦਸ਼ਾਹ ਦੀ ਬੋਲੀ ਬੋਲ ਰਿਹਾ ਤੇ ਡਰ ਰਿਹਾ। ਤੋ ਮਾਤਾ ਜੀ ਦੇ ਹਿਰਦੇ ਵਿੱਚ ਉਸ ਵੇਲੇ ਚਿੰਤਾ ਆਈ ਤੋ ਮਾਤਾ ਜੀ ਨੇ ਇੱਥੋਂ ਚੱਲਣ ਦੀ ਤਿਆਰੀ ਕਰ ਲਈ।
ਜਦ ਸਿਅੰਦਨ ਪਰ ਤੁਰਤ ਪਧਾਰੇ
ਮਾਤਾ ਜੀ ਰੱਥ ਤੇ ਸਵਾਰ ਹੋਏ ਨੇ ਔਰ ਅਜੀਤ ਸਿੰਘ ਦੀ ਜਿਹੜੀ ਘਰਵਾਲੀ ਸੀ ਔਰ ਉਹਦਾ ਲੜਕਾ ਹਠੀ ਸਿੰਘ ਉਹਨਾਂ ਦੋਨਾਂ ਨੂੰ ਵੀ ਮਾਤਾ ਜੀ ਨੇ ਆਪਣੇ ਨਾਲ ਲਿਆ ਤੇ ਭਰਤਗੜ੍ਹ ਤੋਂ ਚਾਲਾ ਪਾਇਆ ਹੈ।
ਪਹੁੰਚੀ ਮਥੁਰਾਪੁਰੀ ਮਜਾਰੇ
ਮਾਤਾ ਜੀ ਚੱਲ ਕੇ ਉਸ ਵਕਤ ਫਿਰ ਮਥੁਰਾ ਨਗਰ ਵਿੱਚ ਪਹੁੰਚੇ ਨੇ, ਮਥੁਰਾ ਆ ਗਏ ਨੇ ਮਾਤਾ ਜੀ ਚੱਲ ਕੇ।
ਯਮਨਾ ਤੀਰ ਕਰਿਓ ਨਿਜ ਡੇਰਾ
ਮਥੁਰਾ ਆ ਕੇ ਮਾਤਾ ਜੀ ਨੇ ਯਮਨਾ ਦੇ ਕੰਢੇ ਤੇ ਡੇਰਾ ਕੀਤਾ। ਯਮਨਾ ਵਗਦੀ ਹੈ ਮਥੁਰਾ ਦੇ ਨਾਲੋਂ ਤੇ ਮਥੁਰਾ ਨਗਰ ਦੇ ਵਿੱਚ ਯਮੁਨਾ ਦੇ ਕੰਢੇ ਤੇ ਆ ਕੇ ਮਾਤਾ ਜੀ ਨੇ ਡੇਰਾ ਕੀਤਾ ਹੈ।
ਤੈਪੁਰ ਪਾਲਕ ਸੁਣ ਤਿਸ ਬੇਰਾ
ਜਿਹੜਾ ਮਥੁਰਾ ਦਾ ਰਾਜਾ ਸੀ ਉਹਨੇ ਜਦੋਂ ਸੁਣਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਧਰਮ ਸੁਪਤਨੀ ਪੂਜਨੀਕ ਮਾਤਾ ਮਾਤਾ ਸੁੰਦਰੀ ਜੀ ਸਾਡੇ ਨਗਰ ਵਿੱਚ ਚੱਲ ਕੇ ਆਏ ਹਨ,
ਲੈ ਕਰ ਭੇਟ ਮਿਲਨ ਕੋ ਆਵਾ ਹੱਥ ਜੋੜ ਪਗ ਮਾਤ ਟਿਕਾਵਾ।
ਰਾਜਾ ਭਾਵਨਾ ਵਾਲਾ ਸੀ, ਇਹਦੇ ਹਿਰਦੇ ਚ ਗੁਰੂ ਕਲਗੀਧਰ ਦਾ ਪ੍ਰੇਮ ਸੀ। ਇਹ ਮਾਤਾ ਜੀ ਦਾ ਜਦੋਂ ਇਹਨੇ ਆਗਮਨ ਸੁਣਿਆ ਕਿ ਮਾਤਾ ਜੀ ਸਾਡੇ ਨਗਰ ਚ ਆਏ ਨੇ, ਕੁਝ ਪਿਟਾਵਾਂ ਲੈ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਚੱਲ ਕੇ ਮਾਤਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਔਰ ਪਿਟਾਵਾਂ ਮਾਤਾ ਜੀ ਦੇ ਚਰਨਾਂ ਵਿੱਚ ਭੇਟ ਕਰਕੇ ਮੱਥਾ ਟੇਕਿਆ।
ਕਰੋ ਮਾਤ ਜੀ ਪੁਰ ਮੈਂ ਵਾਸਾ
ਔਰ ਇਹਨੇ ਬੇਨਤੀ ਕੀਤੀ ਮਾਤਾ ਜੀ ਤੁਸੀਂ ਸਾਡੇ ਨਗਰ ਮਥੁਰਾ ਵਿੱਚ ਨਿਵਾਸ ਕਰੋ, ਤੁਸੀਂ ਇੱਥੇ ਸਾਡੇ ਨਗਰ ਦੇ ਵਿੱਚ ਹੀ ਨਿਵਾਸ ਕਰੋ।
ਲੈ ਦੇਵੋ ਮੈਂ ਰੁਚਰੇ ਵਾਸਾ
ਮਾਤਾ ਜੀ ਘਰ ਦੀ ਚਿੰਤਾ ਨਾ ਕਰੋ, ਵਧੀਆ ਮਕਾਨ ਜਿੱਥੇ ਤੁਹਾਨੂੰ ਸਾਰੀਆਂ ਸੁੱਖ ਸਹੂਲਤਾਂ ਦੀ ਪ੍ਰਾਪਤੀ ਹੋਵੇ ਐਸਾ ਇੱਕ ਵਧੀਆ ਮਕਾਨ ਮਾਤਾ ਜੀ ਮੈਂ ਤੁਹਾਨੂੰ ਲੈ ਦਿੰਨਾ, ਉੱਥੇ ਤੁਸੀਂ ਆਪਣੇ ਪਰਿਵਾਰ ਸਮੇਤ ਨਿਵਾਸ ਕਰ ਸਕਦੇ ਹੋ।
ਜੈਪੁਰ ਕੇ ਰਾਜੇ ਤੁਮ ਦਾਸ
ਮਾਤਾ ਜੀ ਜਿਹੜਾ ਜੈਪੁਰ ਦਾ ਰਾਜਾ ਹੈ ਉਥੋਂ ਦੇ ਜਿਹੜੇ ਰਾਜੇ ਨੇ ਮਾਤਾ ਜੀ ਉਹ ਤੁਹਾਡੇ ਦਾਸ ਨੇ, ਗੁਰੂ ਘਰ ਦੇ ਸੇਵਕ ਨੇ, ਕਲਗੀਧਰ ਦੇ ਸੇਵਕ ਨੇ।
ਪਠਮੋ ਖਬਰ ਛਿਪਰ ਤਿੰਨ ਪਾਤ
ਮੈਂ ਤੁਹਾਡੀ ਜਿਹੜੀ ਖਬਰ ਹੈ ਉਹਨਾਂ ਕੋਲ ਭੇਜ ਦਿੰਨਾ ਕਿ ਤੁਸੀਂ ਇੱਥੇ ਮੇਰੇ ਕੋਲ ਟਿਕੇ ਹੋਏ ਹੋ, ਤੁਹਾਡੇ ਇੱਥੇ ਟਿਕੇ ਹੋਣ ਦੀ ਜਿਹੜੀ ਖਬਰ ਹੈ ਮੈਂ ਰਾਜੇ ਜੈਪੁਰ ਦੇ ਕੋਲ ਭੇਜਦਾ ਹਾਂ।
ਸਕਲ ਭਾਂਤ ਕੋ ਦੇ ਗੁਜ਼ਾਰਾ
ਰਾਜਾ ਜੈਪੁਰ ਸਰਬ ਪ੍ਰਕਾਰ ਦਾ ਤੁਹਾਡਾ ਗੁਜ਼ਾਰਾ ਕਰੇਗਾ, ਜੋ ਤੁਹਾਨੂੰ ਚਾਹੀਦਾ ਤੁਹਾਡੀਆਂ ਸਾਰੀਆਂ ਲੋੜਾਂ ਉੱਥੋਂ ਦਾ ਰਾਜਾ ਪੂਰੀਆਂ ਕਰੇਗਾ।
ਸਮਾਂ ਬਿਤਾਓ ਬੈਠ ਸੁਖਾਰਾ
ਕਰਕੇ ਮਾਤਾ ਜੀ ਤੁਸੀਂ ਇੱਥੇ ਸਾਡੇ ਨਗਰ ਦੇ ਵਿੱਚ ਰਹਿ ਕੇ ਸਮਾਂ ਬਤੀਤ ਕਰੋ, ਸੁਖ ਦੇ ਨਾਲ ਆਪਣਾ ਟਾਈਮ ਪਾਸ ਕਰੋ।
ਕਹਿਲੇ ਕਰ ਅੰਤਰ ਗਇਓ
ਇਹਦਾ ਮਾਤਾ ਜੀ ਨੂੰ ਬੇਨਤੀ ਕਰਕੇ ਨਾਲ ਲੈ ਕੇ ਮਾਤਾ ਜੀ ਨੇ ਬਾਹਰ ਡੇਰਾ ਕੀਤਾ ਸੀ ਤੋ ਮਾਤਾ ਜੀ ਹੋਣਾ ਨੂੰ ਨਾਲ ਲੈ ਕੇ ਇਹਨੇ ਆਪਣੇ ਨਗਰ ਵਿੱਚ ਪ੍ਰਵੇਸ਼ ਕੀਤਾ ਹੈ।
ਸ਼ੁਭ ਆਵਾਸ ਮੈਂ ਵਾਸਾ ਦਿਓ
ਬੜਾ ਸੋਹਣਾ ਮਕਾਨ ਹੈ, ਉਸ ਮਕਾਨ ਦੇ ਵਿੱਚ ਮਾਤਾ ਸੁੰਦਰੀ ਜੀ ਦਾ ਉਤਾਰਾ ਕਰਵਾਇਆ ਹੈ।
ਬਾਂਚਤ ਸਰਬ ਵਸਤ ਪਹੁੰਚਾਏ
ਜੋ ਲੋੜ ਦੀਆਂ ਵਸਤੂਆਂ ਹੁੰਦੀਆਂ ਨੇ ਉਹ ਸਾਰੀਆਂ ਵਸਤੂਆਂ ਮਥੁਰਾ ਦੇ ਰਾਜੇ ਨੇ ਮਾਤਾ ਜੀ ਕੋਲ ਪਹੁੰਚਦੀਆਂ ਕੀਤੀਆਂ ਹਨ।
ਬਹੁਤ ਭਾਵ ਤੇ ਸੇਵ ਕਮਾਈ
ਬੜੇ ਭਾਵ ਨਾਲ ਬੜੇ ਪਿਆਰ ਨਾਲ ਇਹਨੇ ਮਾਤਾ ਜੀ ਦੀ ਸੇਵਾ ਕੀਤੀ, ਟਹਿਲ ਕਮਾਈ ਹੈ।
ਪੁਨ ਜੈਪੁਰ ਕੋ ਸੁਧ ਪਹੁੰਚਾਏ ਮਾਤ ਤੁਹਾਰੇ ਪੁਰ ਮੈਂ ਆਏ।
ਫਿਰ ਉਧਰ ਰਾਜੇ ਜੈ ਸਿੰਘ ਦੇ ਕੋਲ ਜੈਪੁਰ ਦਾ ਜਿਹੜਾ ਰਾਜਾ ਸੀ ਉਹਦੇ ਕੋਲ ਖਬਰ ਭੇਜ ਦਿੱਤੀ ਇਹਨੇ कि माता जी जगत माता माता सुंदरी जी ओ चल के साढ़े कोल इथे मथुरा विच आए हुए ने
सुन कर तीनो ग्राम दोए दिए
गल जदों जयपुर दे राजे ने सुनी उन्हें दो पिंड माता जी नू जगीर वजो भेटा कीते के माता जी का जिहड़ा खर्चा परचा वह चलदा रहे किसी प्रकार की माया की माता जी नू तंगी ना आवे उन्हें दो पिंड राजे ने जयपुर दे ने माता जी नू भेट कीते जगीर वजो
लिख कर पटे पटावन किए
उन्हां दो पिंडां दे पटे लिख के ने माता जी दे कोल भेजे हन
अपर तगीद करीबो भांते सेवा करो मात दिन राते
मथुरा दा जेड़ा राजा सी उन्नू उन्हें तगीद करके भेजी क्योंकि मथुरा दा राजा जयपुर दे राजे दे अधीन सी ओदी अधीनगी दे विच राज करदा सी इस करके उन्हें हुक्म भेजिया कि माता जी नूं किसी भी प्रकार की कोई दिक्कत नहीं आनी चाहिए माता जी की सेवा विच हे राजन तू हर वेले हाजिर रहना दिन रात माता जी की सेवा करनी है
सुंदर घर दी जय बनवाए
माता जी दे रहन वास्ते एक सोहना मकान बनवा दे जिथे हर एक प्रकार का सुख होवे
वांछित वस्तु सर्व पचाए
और जेड़ियां जेड़ियां वांछित वस्तुआं लोड़ दियां वस्तुआं घर दियां हुंदियां ने ओ सारियां वस्तुआं माता जी दे घर विच पहुंच दियां कर दे
और पालक टिक पटियो सो आयो
एदा राजे जयपुर दे राजे ने हुक्मनामा जारी करके मथुरा दे राजे कुल भेजिया और हुक्म लैके मथुरा दे राजे कुल पहुंचिया है
सब माता के पास सुनायो
उस वेले राजे जयपुर ने जो कुछ हुक्मनामा भेजिया सी ओ मथुरा दे राजे ने माता जी नूं भी सुनाया कि माता जी आ दो पिंड जयपुर दे राजे ने आप जी नूं जगीर वजों भेट कीते ने और मेरे लिए आ हुक्मनामा जारी करके भेजिया है
मथुरा निकट दे दो ग्राम
मथुरा दे नेड़े माता जी तुहानू दो पिंड दो नगर राजे जयपुर ने भेट कीते हन
सदन बनाए दीन अबरामो
ते मैनू ए भी हुक्म कीता है कि मैं तुहाडे वास्ते एक वधिया मकान एक नवा मकान एक नवी हवेली तैयार करके देवा
अब लग मथुरा मैं सो हवेली दर्शन ता खरी तो अकेले
मां कवि भाई संतोख सिंह जी कहंदे ने भी वो हवेली हाले तक भी मथुरा विच बनी हुई है जेड़ी हवेली मथुरा दे राजे ने माता सुंदरी जी दे रहन वास्ते बनाई सी और माता सुंदरी जी उस हवेली विच काफी समा रहे सन ਉਹ ਹਵੇਲੀ ਹੁਣ ਤੱਕ ਵੀ ਮਥੁਰਾ ਦੇ ਵਿੱਚ ਦੱਸੀ ਜਾਂਦੀ ਹੈ
ਮਾਤ ਸੁੰਦਰੀ ਵਾਸਾ ਕਰਿਓ
ਜਿਸ ਹਵੇਲੀ ਵਿੱਚ ਮਾਤਾ ਸੁੰਦਰੀ ਜੀ ਨੇ ਆਪਣਾ ਵਾਸਾ ਕੀਤਾ ਨਿਵਾਸ ਕੀਤਾ
ਸਗਰੋ ਤਰਾਸ ਨਿਵਾਰ ਬਿਦਰਿਓ
ਔਰ ਸਾਰਾ ਤਰਾਸ ਡਰ ਕੇ ਬਾਦਸ਼ਾਹ ਦਾ ਜਿਹੜਾ ਭੈ ਡਰ ਸੀ ਉਹ ਸਾਰਾ ਡਰ ਮਾਤਾ ਜੀ ਨੇ ਨਿਵਿਰਤ ਕੀਤਾ ਹੈ
ਹਠੀ ਸਿੰਘ ਕੋ ਨਿਤ ਬ੍ਰਿਤ ਪਾਲੇ
ਹਠੀ ਸਿੰਘ ਜਿਹੜਾ ਅਜੀਤ ਸਿੰਘ ਦਾ ਪੁੱਤਰ ਸੀ ਉਹਦੀ ਪਰਵਰਿਸ਼ ਹੁਣ ਮਾਤਾ ਸੁੰਦਰੀ ਜੀ ਕਰਨ ਲੱਗੇ ਨੇ ਉਹ ਹਾਲੇ ਬਾਲਕ ਸੀ ਤੇ ਉਹਦੀ ਪਾਲਣਾ ਹੁਣ ਮਾਤਾ ਸੁੰਦਰੀ ਜੀ ਕਰ ਰਹੇ ਨੇ
ਰੁਚਤੇ ਆਚੇ ਅਸਨ ਖਵਾਲੇ
ਬੜੀ ਰੁਚੀ ਨਾਲ ਵਧੀਆ ਵਧੀਆ ਭੋਜਨ ਤਿਆਰ ਕਰਕੇ ਪਕਵਾਨ ਤਿਆਰ ਕਰਕੇ ਹਠੀ ਸਿੰਘ ਨੂੰ ਚਕਾਉਂਦੇ ਨੇ
ਅਪਰ ਦਰਬ ਸਿੱਖ ਸੰਗਤ ਕੇਰਾ
ਹੋਰ ਵੀ ਜਿਹੜੀਆਂ ਸਿੱਖ ਸੰਗਤਾਂ ਦੀ ਦਸਵੰਧ ਦੀ ਮਾਇਆ ਚਾਹੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਾਇਆ ਆਉਂਦੀ ਹੈ ਹੋਰ ਵੀ ਅਨੇਕਾਂ ਇਲਾਕਿਆਂ ਵਿੱਚੋਂ ਜਿੱਥੋਂ ਜਿੱਥੋਂ ਵੀ ਗੁਰੂ ਕੀਆਂ ਸੰਗਤਾਂ ਮਾਇਆ ਭੇਜਦੀਆਂ ਹਨ
ਪਹੁੰਚੇ ਮਥੁਰਾ ਮੈਂ ਤਸਵੀਰਾ
ਸਾਰੀ ਮਾਇਆ ਦਸਵੰਧ ਦੀ ਸਿੱਖਾਂ ਦੀ ਮਥੁਰਾ ਵਿੱਚ ਮਾਤਾ ਜੀ ਕੋਲ ਪਹੁੰਚਦੀ ਹੈ ਉਹ ਮਾਇਆ ਮਾਤਾ ਸੁੰਦਰੀ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੀ ਹੈ
ਪ੍ਰਥਮ ਸਮਾਨ ਆਮਦਨ ਆਵੇ
ਮਾਤਾ ਜੀ ਕੋਲ ਜਿਵੇਂ ਪਹਿਲਾਂ ਆਮਦਨ ਸੀ ਦਿੱਲੀ ਦੇ ਵਿੱਚ ਜਿਵੇਂ ਖੁੱਲੀ ਮਾਇਆ ਆਉਂਦੀ ਸੀ ਉਸੇ ਤਰ੍ਹਾਂ ਪਹਿਲੇ ਵਾਂਗੂ ਹੀ ਮਾਤਾ ਸੁੰਦਰੀ ਜੀ ਕੋਲ ਆਮਦਨ ਆਉਣ ਲੱਗੀ ਹੈ
ਤਿਵੇਂ ਖਰਚ ਹੋਤ ਨਿਤ ਜਾਵੇ
ਜਿਵੇਂ ਆਮਦਨ ਹੁੰਦੀ ਹੈ ਉਸੇ ਤਰ੍ਹਾਂ ਖਰਚਾ ਵੀ ਹੁੰਦਾ ਹੈ
ਹਠੀ ਸਿੰਘ ਕੇਤ ਤੁਰੰਗ
ਹੁਣ ਹਠੀ ਸਿੰਘ ਥੋੜਾ ਜਿਹਾ ਵੱਡਾ ਹੋ ਗਿਆ ਗੱਭਰੂ ਹੋ ਗਿਆ ਤੇ ਮਾਤਾ ਨੇ ਆਖਿਆ ਵੀ ਹੁਣ ਇਹਦੇ ਵਾਸਤੇ ਇੱਕ ਵਧੀਆ ਘੋੜਾ ਲੈ ਲਈਏ ਤੋ ਮਾਤਾ ਜੀ ਨੇ ਉਸ ਵੇਲੇ ਇੱਕ ਚੰਗਾ ਵਧੀਆ ਘੋੜਾ ਖਰੀਦਿਆ
ਲੀਏ ਮੋਲ ਸੁੰਦਰ ਸਰਬੰਗ
ਬਹੁਤ ਪੈਸਾ ਤਾਰ ਕੇ ਫੁੱਲ ਤਾਰ ਕੇ ਇੱਕ ਚੰਗਾ ਵਧੀਆ ਨਸਲ ਦਾ ਘੋੜਾ ਉਹ ਹਠੀ ਸਿੰਘ ਵਾਸਤੇ ਮਾਤਾ ਜੀ ਨੇ ਖਰੀਦਿਆ ਹੈ।
ਚਾਕਰ ਸਿੰਘ ਪਾਸ ਤਿਮ ਰੱਖੇ,
ਹਠੀ ਸਿੰਘ ਹੁਣ ਘੋੜੇ ਤੇ ਚੜਨ ਲੱਗ ਪਿਆ, ਘੋੜ ਸਵਾਰੀ ਕਰਨ ਲੱਗ ਪਿਆ, ਨੌਕਰ ਚਾਕਰ ਵੀ ਇਹਨੇ ਆਪਣੇ ਨਾਲ ਰੱਖ ਲਏ।
ਅਜੀਤ ਸਿੰਘ ਅਬਲਾਕੇ,
ਜਿਵੇਂ ਦਾ ਪਿਓ ਸੀ ਨਾ ਅਜੀਤ ਸਿੰਘ, ਉਸੇ ਤਰ੍ਹਾਂ ਹਠੀ ਸਿੰਘ ਨੇ ਵੀ ਆਪਣੇ ਨਾਲ ਉਦੇ ਉਸੇ ਤਰ੍ਹਾਂ ਹੀ ਜਿਵੇਂ ਪਿਓ ਨੇ ਨਾਲ ਆਪਣੇ ਫੌਜਾਂ ਰੱਖੀਆਂ ਸੀ, ਇਹਨੇ ਵੀ ਰੱਖਣੀਆਂ ਸ਼ੁਰੂ ਕਰ ਦਿੱਤੀਆਂ।
ਵਹਿਰ ਚੜੇ ਤੇ ਸੈਲੇ ਅਖੇਰਾ,
ਇਹ ਵੀ ਸ਼ਿਕਾਰ ਖੇਡਣ ਵਾਸਤੇ ਜਾਂਦਾ ਹੈ, ਰੋਜ਼ ਮਥੁਰਾ ਦੇ ਬਾਜ਼ਾਰਾਂ ਦੇ ਵਿੱਚ ਫਿਰਦਾ ਹੈ।
ਖਰਚਨ ਲੱਗਿਓ ਦਰਬ ਬੋ ਤੇਰਾ,
ਮਾਇਆ ਖੁੱਲੀ ਸੀ ਮਾਤਾ ਜੀ ਦੇ ਕੋਲ, ਇਹ ਖੁੱਲਾ ਖਰਚਾ ਕਰਨ ਲੱਗਾ ਹੈ।
ਇਤਕੇ ਸਮ ਸਭ ਕੁਛ ਬਨਵਾਇਓ,
ਜਿਵੇਂ ਇਹਦੇ ਪਿਤਾ ਦੇ ਕੋਲ ਸੀ ਸਾਰੇ ਐਸ਼ੋ ਪ੍ਰਸਤੀ ਦੇ ਸਾਧਨ, ਉਸੇ ਤਰ੍ਹਾਂ ਦੀਆਂ ਸਾਰੀਆਂ ਸੁੱਖ ਸਹੂਲਤਾਂ ਇਹਨੇ ਆਪਣੇ ਵਾਸਤੇ ਬਣਾ ਲਈਆਂ ਨੇ।
ਮਾਤਾ ਹੇਰੇ ਹੇਰ ਸੁੱਖ ਪਾਇਓ,
ਮਾਤਾ ਜੀ ਖੁਸ਼ ਵੀ ਹੁੰਦੇ ਨੇ ਹਠੀ ਸਿੰਘ ਨੂੰ ਵੇਖ ਵੇਖ ਕੇ।
ਚੋਪਈ ਕਰਿਓ ਦੇਵਰਾ ਗੁਰੂ ਨਵਮ ਕੋ, ਹੁਕਮ ਪਇਓ ਜਬ ਗੁਰੂ ਦਸਮ ਕੋ।
ਮਾਤਾ ਜੀ ਉਧਰ ਜਦੋਂ ਸਤਿਗੁਰਾਂ ਦਾ ਦੇਵਰਾ ਬਣਾਇਆ ਸੀ ਨਾ, ਕਲਗੀਧਰ ਜੀ ਦਿੱਲੀ ਆਏ ਸਨ ਤੇ ਨੌਵੇਂ ਪਾਤਸ਼ਾਹ ਜੀ ਦੀ ਯਾਦਗਾਰ ਕਲਗੀਧਰ ਜੀ ਸਥਾਪਿਤ ਕਰਕੇ ਗਏ ਸਨ ਰਕਾਬਗੰਜ ਸਾਹਿਬ, ਤੇ ਸੰਗਤ ਨੇ ਬਹੁਤ ਸਾਰਾ ਪੈਸਾ ਖਰਚ ਕੇ ਉੱਥੇ ਇੱਕ ਬੜਾ ਸੋਹਣਾ ਆਲੀਸ਼ਾਨ ਦਰਬਾਰ ਬਣਾ ਦਿੱਤਾ ਸੀ।
ਸਿੱਖ ਸੰਗਤ ਬਹੁ ਦਰਬ ਲਗਾਇਓ,
ਸਿੱਖ ਸੰਗਤਾਂ ਨੇ ਬਹੁਤ ਸਾਰਾ ਪੈਸਾ ਉੱਥੇ ਖਰਚਿਆ ਸੀ।
ਉੱਚੇ ਮੰਡਪ ਚਾਰੋ ਸੋ ਆਇਓ,
ਬੜਾ ਸੋਹਣਾ ਮੰਡਪ, ਬੜਾ ਸੋਹਣਾ ਦਰਬਾਰ ਮਹਾਰਾਜ ਨੌਵੇਂ ਪਾਤਸ਼ਾਹ ਜੀ ਦਾ ਬਣਾ ਕੇ ਤਿਆਰ ਕੀਤਾ।
ਤੁਰ ਕੇ ਸ਼ਿਰਕੀ ਆਏ ਸਪਾਏ, ਛੀਨ ਬੀਨ ਵੇਲੀਨ ਸੁਥਾਏ।
ਪਾਤਸ਼ਾਹ ਦੀ ਆਗਿਆ ਪ੍ਰਾਪਤ ਕਰਕੇ ਉਹ ਜਿਹੜੇ ਬੇਨਵੇ ਫਕੀਰ ਸੀ ਨਾ, ਜਿਨ੍ਹਾਂ ਦਾ ਫਕੀਰ ਅਜੀਤ ਸਿੰਘ ਨੇ ਮਾਰਿਆ ਸੀ ਬੇਨਵਾ, ਉਹਨਾਂ ਬੇਨਵੇ ਫਕੀਰਾਂ ਨੇ ਗੁਰੂ ਸਾਹਿਬ ਦਾ ਜਿਹੜਾ ਉਹ ਅਸਥਾਨ ਸੀ ਰਕਾਬਗੰਜ ਸਾਹਿਬ, ਉਹ ਸੰਗਤ ਕੋਲੋਂ ਖੋਹ ਲਿਆ। ਉਹ ਸੰਗਤ ਦੇ ਕੋਲੋਂ ਖੋਹ ਲਿਆ, ਪਰ ਸੰਗਤ ਦੇ ਮਨ ਦੇ ਵਿੱਚ ਇਸ ਗੱਲ ਦਾ ਬੜਾ ਵੱਡਾ ਭਾਰੀ ਰੰਜ ਤੇ ਦੁੱਖ ਹੋਇਆ।
ਸੋ ਸਭ ਢਾਏ ਮਸੀਤ ਚਿਨਾਏ, ਆਪਣੋ ਦਰਬ ਲਾਏ ਸਮਦਾਏ।
ਬੇਨਵੇ ਫਕੀਰਾਂ ਨੇ ਕੀ ਕੀਤਾ, ਪਾਪੀਆਂ ਨੇ ਮਹਾਰਾਜ ਜੀ ਦਾ ਸਥਾਨ ਢਾ ਦਿੱਤਾ ਔਰ ਸਤਿਗੁਰਾਂ ਦਾ ਸਥਾਨ ਢਾ ਕੇ ਉਸ ਜਗ੍ਹਾ ਤੇ ਮਸੀਤ ਤਿਆਰ ਕੀਤੀ, ਉੱਥੇ ਇੱਕ ਮਸੀਤ ਬਣਾ ਦਿੱਤੀ।
ਜਕਾਰਾ ਛੱਡਣ ਲੈ ਨੂੰ ਮਿਹਨਤੀ ਹੈ ਕਿ ਦਕਾਰਾ ਸੋਚ ਕੇ ਛੱਡਿਆ ਕਰੋ, ਜੇ ਸਮਝ ਨਹੀਂ ਤਾਂ ਜਕਾਰਾ ਨਾ ਛੱਡਿਆ ਕਰੋ। ਦੋਹੇਰਾ ਪਿਤ ਪਾਲਤ ਹੈ ਪੁੱਤਰ ਸਮ ਕਰੈ ਸਨੇਹ ਵਿਸਾਲ।
ਇੱਧਰ ਮਾਤਾ ਸੁੰਦਰੀ ਜੀ ਹਠੀ ਸਿੰਘ ਦੀ ਪ੍ਰਤਪਾਲਣਾ ਕਰਦੇ ਨੇ, ਪੁੱਤਰ ਸਮਾਨ ਜਾਣ ਕੇ ਇਹਨੂੰ ਪਾਲਦੇ ਨੇ, ਇਹਦੀ ਪਰਵਰਿਸ਼ ਕਰਦੇ ਨੇ ਔਰ ਬੜਾ ਭਾਰੀ ਸਨੇਹ ਇਹਦੇ ਨਾਲ ਕਰਦੇ ਹਨ।
ਕਰਿਓ ਬਾਸ ਮਤਰਾ ਬਿਕੈ ਸ਼ਾਂਤ ਹਿਰਦੈ ਚਿਰਕਾਲ।
ਮਾਤਾ ਜੀ ਨੇ ਮਥੁਰਾ ਦੇ ਵਿੱਚ ਨਿਵਾਸ ਰੱਖਿਆ, ਮਾਤਾ ਜੀ ਦਾ ਹਿਰਦਾ ਹੁਣ ਕੁਝ ਸ਼ਾਂਤ ਹੈ ਔਰ ਬੜੀ ਸ਼ਾਂਤੀ ਦੇ ਨਾਲ ਮਾਤਾ ਜੀ ਮਥੁਰਾ ਵਿੱਚ ਦਿਨ ਬਤੀਤ ਕਰ ਰਹੇ ਨੇ।
ਜੋ ਪਏ ਬੜੀ ਆਰਬਲ ਭੋਗਨ ਕਰੇ।
ਮਾਤਾ ਸੁੰਦਰੀ ਜੀ ਦੀ ਬਹੁਤ ਦੀਰਘ ਆਯੂ ਹੋਈ ਹੈ, ਲੰਮੀ ਉਮਰ ਹੋਈ ਹੈ, ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਵੀ ਕਈ ਸਾਲ ਬਾਅਦ ਤੱਕ ਮਾਤਾ ਜੀ ਸੰਸਾਰ ਚ ਰਹੇ ਨੇ।
ਬਿਰਧ ਦੇ ਹੋਈ ਜਰ ਜਰੇ,
ਮਾਤਾ ਜੀ ਦੀ ਦੇਹ ਹੁਣ ਬਿਰਧ ਹੋ ਚੁੱਕੀ ਹੈ, ਜਿਵੇਂ ਜਿਵੇਂ ਦਿਨ ਬੀਤ ਰਹੇ ਨੇ ਸਰੀਰ ਜਰਜਰੀ ਹੋ ਰਿਹਾ ਹੈ।
ਦਿੱਲੀ ਆਦਿ ਸੰਗਤਾਂ ਬ੍ਰਿੰਦੰਗ,
ਦਿੱਲੀ ਦੀਆਂ ਜਿਹੜੀਆਂ ਸੰਗਤਾਂ ਨੇ, ਦਿੱਲੀ ਆਦਿਕ ਨਗਰਾਂ ਦੀਆਂ ਹੋਰ ਸਿੱਖ ਸੰਗਤਾਂ ਹਨ।
ਕੀਤੇ ਉਪਾਏ ਭਾਵ ਬਿਲੰਦੰਗ,
ਬੜੇ ਭਾਵਨਾ ਨਾਲ ਬੜੇ ਪਿਆਰ ਦੇ ਨਾਲ ਅਨੇਕ ਪ੍ਰਕਾਰ ਦੀਆਂ ਭਿਟਾਵਾਂ ਉਹ ਮਾਤਾ ਜੀ ਦੇ ਚਰਨਾਂ ਵਿੱਚ ਭੇਟ ਕਰਦੇ ਹਨ।
ਪੂਜੈ ਮਾਤ ਸੁੰਦਰੀ ਦਰਸੈ,
ਆ ਕੇ ਮਾਤਾ ਸੁੰਦਰੀ ਜੀ ਦੀ ਪੂਜਾ ਕਰਦੇ ਨੇ, ਮਾਤਾ ਸੁੰਦਰੀ ਜੀ ਦੇ ਦਰਸ਼ਨ ਕਰਦੇ ਨੇ।
ਗੁਰ ਗੇਹਣ ਕੈ ਮਹਿਮਾ ਹਰਸੈ,
ਸਤਿਗੁਰੂ ਸੱਚੀ ਪਾਤਸ਼ਾਹ ਜੀ ਦੀ ਧਰਮ ਸੁਪਤਨੀ ਜਾਣ ਕੇ ਮਾਤਾ ਸੁੰਦਰੀ ਨੂੰ ਜਗਤ ਮਾਤਾ ਜਾਣ ਕਰਕੇ ਬੜਾ ਸਤਿਕਾਰ ਬੜਾ ਅਦਬ ਦਿੰਦੇ ਨੇ ਸਿੱਖ।
ਹੋਤ ਸਕੇਲਨ ਧਨ ਸਮਦਾਇਆ,
ਰੋਜ ਮਾਤਾ ਜੀ ਕੋਲ ਬਹੁਤ ਸਾਰੀ ਮਾਇਆ ਦਾ ਚੜਾਵਾ ਚੜਦਾ ਹੈ।
ਦੂਰ ਦੂਰ ਤੇ ਆਵਤ ਮਾਇਆ,
ਦੂਰ ਦੂਰ ਤੋਂ ਗੁਰੂ ਕੀਆਂ ਸੰਗਤਾਂ ਮਾਤਾ ਜੀ ਦੇ ਚਰਨਾਂ ਵਿੱਚ ਮਾਇਆ ਭੇਟ ਕਰਦੀਆਂ ਹਨ।
ਹਠੀ ਸਿੰਘ ਖਰਚਾ ਰਖਾਏ,
ਜਿਹੜਾ ਹਠੀ ਸਿੰਘ ਆ ਉਹਨੂੰ ਖੁੱਲੀ ਮਾਇਆ ਦੇ ਗੱਫੇ ਮਾਤਾ ਜੀ ਕੋਲੋਂ ਮਿਲਦੇ ਨੇ। ਮਾਤਾ ਕੋਲ ਕਿਹੜਾ ਕੋਈ ਹੋਰ ਖਰਚਾ ਕਰਨ ਵਾਲਾ ਹੈ, ਉਹ ਜਿੰਨੀ ਮਾਇਆ ਆਉਂਦੀ ਹਠੀ ਸਿੰਘ ਖੁੱਲੇ ਦਿਲ ਨਾਲ ਖਰਚਦਾ ਹੈ।
ਜੇਵਰ ਰਤਨ ਜੜਾਏ,
ਬੜੇ ਬੜੇ ਕੀਮਤੀ ਜੇਵਰ ਜਿਨ੍ਹਾਂ ਵਿੱਚ ਕੀਮਤੀ ਰਤਨ ਤੇ ਜੜਾਊ ਜੜੇ ਹੋਏ ਨੇ ਉਹ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੇ ਨੇ।
ਬੋਸ਼ਿਸ਼ ਬਹੁਤ ਮੋਲ ਕੀ ਫਬੈ,
ਬੜੀਆਂ ਸੋਹਣੀਆਂ ਕੀਮਤੀ ਪੁਸ਼ਾਕਾਂ ਬਹੁ ਮੁੱਲੀਆਂ ਪੁਸ਼ਾਕਾਂ ਆਪਣੇ ਸਰੀਰ ਤੇ ਪਾਉਂਦਾ ਹੈ।
ਮਾਨੈ ਸਿੱਖ ਸੰਗਤ ਮਿਲ ਸਬੈ,
ਸਾਰੀਆਂ ਸਿੱਖ ਸੰਗਤਾਂ ਇਹਦਾ ਵੀ ਸਤਿਕਾਰ ਕਰਦੀਆਂ ਨੇ ਕਿਉਂਕਿ ਮਾਤਾ ਜੀ ਇਹਦੀ ਪਰਵਰਿਸ਼ ਕਰਦੇ ਨੇ, ਇਹਦੇ ਨਾਲ ਸਨੇਹ ਕਰਦੇ ਨੇ, ਜਿਸ ਕਰਕੇ ਸਿੱਖ ਸੰਗਤਾਂ ਵੀ ਇਹਦਾ ਸਤਿਕਾਰ ਕਰਦੀਆਂ ਨੇ।
ਜਥਾ ਸਮਾਜ ਪਿਤਾ ਕਾ ਸੁਣਿਓ,
ਜਿਵੇਂ ਇਹਨੇ ਆਪਣੇ ਪਿਤਾ ਦਾ ਸਮਾਗ ਸੁਣਿਆ ਵੀ ਅਜੀਤ ਸਿੰਘ ਦੀ ਬੜੀ ਪ੍ਰਭਤਾ ਸੀ ਵਡਿਆਈ ਸੀ,
ਤਥਾ ਸਕਲ ਰਚ ਕੈ ਗੁਰ ਬਣਿਓ,
ਉਸੇ ਤਰ੍ਹਾਂ ਦੀ ਸਾਰੀ ਵਡਿਆਈ ਇਹਨੇ ਸੋਭਾ ਦੀਆਂ ਸਾਰੀਆਂ ਚੀਜ਼ਾਂ ਰਚ ਲਈਆਂ ਔਰ ਆਪਣੇ ਪਿਓ ਵਾਂਗੂ ਗੁਰੂ ਬਣ ਕੇ ਬੈਠਣ ਲੱਗ ਪਿਆ।
ਕਰੈ ਖਰੀਦਨ ਮੋਲ ਤੁਰੰਗ,
ਬੜੇ ਬੜੇ ਵਧੀਆ ਘੋੜੇ ਚੰਗੇ ਸੁਦਾਗਰਾਂ ਦੇ ਕੋਲੋਂ ਖਰੀਦਣ ਲੱਗਾ ਹੈ।
ਸੁੰਦਰ ਜੀਨ ਜ਼ਰੀ ਬਹੁ ਸੰਗ,
ਉਹਨਾਂ ਵਾਸਤੇ ਸੋਹਣੀਆਂ ਕਾਠੀਆਂ ਜ਼ਰੀਦਾਰ ਬਸਤਰ ਤੇ ਕੱਪੜੇ ਵੀ ਖਰੀਦਦਾ ਹੈ।
ਹੇਮ ਰਚਿਤ ਸ਼ਸਤਰ ਲਗਵਾਏ,
ਜਿਹੜੇ ਦੇ ਸ਼ਸਤਰ ਨੇ ਉਹਨਾਂ ਤੇ ਚਾਂਦੀ ਸੋਨਾ ਬੜੇ ਬੜੇ ਕੀਮਤੀ ਹੀਰੇ ਲਗਵਾ ਲਏ ਨੇ ਨੇ।
ਸਿੰਘ ਚਾਕਰੀ ਹਿੱਤ ਰਖਵਾਏ,
ਕਈ ਸਿੰਘ ਨੇ ਆਪਣੇ ਕੋਲ ਚਾਕਰੀ ਵਾਸਤੇ ਨੌਕਰੀ ਵਾਸਤੇ ਸਿਪਾਹੀ ਵਜੋਂ ਭਰਤੀ ਕਰ ਲਏ ਨੇ।
ਸੰਗ ਅਰੋਡੈ ਜਿਤ ਕੋ ਜਾਤ,
ਜਿੱਧਰ ਜਾਂਦਾ ਉਹਨਾਂ ਸਿਪਾਹੀਆਂ ਨੂੰ ਨਾਲ ਲੈ ਕੇ ਜਾਂਦਾ ਹੈ। ਜਿਵੇਂ ਇਹਦਾ ਪਿਓ ਸੀ ਨਾ ਆਪਣੇ ਨਾਲ 60 ਘੋੜ ਸਵਾਰ ਰੱਖੇ ਸੀ, ਆਪਣੇ ਪਿਤਾ ਵਾਂਗੂ ਹੀ ਹਠੀ ਸਿੰਘ ਨੇ ਆਪਣੇ ਨਾਲ ਫੌਜ ਰੱਖ ਲਈ ਹੈ, ਜਿੱਧਰ ਜਾਂਦਾ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ।
ਸਭ ਮੈਂ ਨਿਜ ਦਿਖਾਏ ਬਲ ਭਾਂਤ,
ਇਹਨਾਂ ਸਾਰਿਆਂ ਵਿੱਚ ਆਪਣਾ ਬਲ ਆਪਣਾ ਤੇਜ ਆਪਣਾ ਪ੍ਰਤਾਪ ਵਿਖਾਉਂਦਾ ਹੈ।
ਕਰੈ ਸੈਲ ਕੋ ਚੜੈ ਅਖੇਰੇ,
ਔਰ ਸੈਲ ਕਰਦਾ ਜਾਂਦਾ ਸ਼ਿਕਾਰ ਤੇ ਚੜਦਾ ਹੈ।
ਦੁੰਦਪ ਬਾਜਤ ਚਲਤੇ ਅਗੇਰੇ,
ਜਦੋਂ ਜਾਂਦਾ ਅੱਗੇ ਨਗਾਰਾ ਵੀ ਰੱਖ ਲਿਆ ਹਠੀ ਸਿੰਘ ਨੇ, ਅੱਗੇ ਅੱਗੇ ਇਹਦੇ ਨਗਾਰਾ ਵੀ ਵੱਜਦਾ ਚਲਿਆ ਜਾਂਦਾ ਹੈ।
ਜਵਾਲਾ ਬੰਮਣੀ ਸੰਗ ਰਖਾਵੇ,
ਬੰਦੂਕਾਂ ਰੱਖ ਲਈਆਂ ਹਠੀ ਸਿੰਘ ਨੇ ਨਾਲ, ਬਹੁਤ ਸਾਰੀਆਂ ਬੰਦੂਕਾਂ ਤਮੰਚੇ ਰੱਖ ਲਏ।
ਕਾਨਨ ਕੇ ਪੰਛੀ ਮ੍ਰਿਗ ਘਾਵੇ,
ਜਦੋਂ ਸ਼ਿਕਾਰ ਖੇਡਣ ਲਈ ਜਾਂਦਾ ਜੰਗਲ ਦੇ ਜਾਨਵਰਾਂ ਨੂੰ ਮਾਰਦਾ ਪੰਛੀਆਂ ਨੂੰ ਮਾਰਦਾ ਹੈ।
ਮਾਤਾ ਪਾਸ ਆਏ ਯੁਗ ਸਮੇ,
ਔਰ ਦੋਵੇਂ ਟਾਈਮ ਸਵੇਰੇ ਸ਼ਾਮ ਦੋਵੇਂ ਸਮੇ ਮਾਤਾ ਜੀ ਕੋਲ ਜਰੂਰ ਆਉਂਦਾ ਹਠੀ ਸਿੰਘ।
ਬੈਠੇ ਨਿਕਟ ਬੰਦ ਕਰ ਨਵੇਂ,
ਔਰ ਮਾਤਾ ਜੀ ਕੋਲ ਆ ਕੇ ਬੜੇ ਪਿਆਰ ਨਾਲ ਅਦਬ ਨਾਲ ਮੱਥਾ ਟੇਕਦਾ ਹੈ, ਵੰਦਨਾ ਕਰਕੇ ਮਾਤਾ ਜੀ ਦੇ ਚਰਨਾਂ ਵਿੱਚ ਬੈਠ ਜਾਂਦਾ ਹੈ।
ਕਹਿ ਕਹਿ ਸਿੱਖਿਆ ਦੇਤ ਕਨੇਰੀ,
ਮਾਤਾ ਜੀ ਦੇ ਕੋਲ ਜਦੋਂ ਬਹਿੰਦਾ ਨਾ ਹਠੀ ਸਿੰਘ ਆ ਕੇ ਮਾਤਾ ਜੀ ਨੂੰ ਸਿੱਖਿਆ ਦਿੰਦੇ ਨੇ, ਮਾਤਾ ਜੀ ਨੂੰ ਸਿੱਖਿਆ ਸਿਖਾਉਂਦੇ ਨੇ।
ਨਿਜ ਪਿਤ ਦਸ਼ਾ ਬਿਲੋਚਨ ਹੇਰੇ,
ਪੁੱਤਰ ਆਪਣੇ ਪਿਓ ਵਾਲੀਆਂ ਆਦਤਾਂ ਨਾ ਰੱਖੀ, ਜਿਹੋ ਜਿਹੀਆਂ ਆਦਤਾਂ ਤੇਰੇ ਪਿਓ ਦੀਆਂ ਸਨ ਉਦਾਂ ਦੀਆਂ ਆਦਤਾਂ ਨਾ ਬਣਾਵੀ, ਵੇਖ ਤੇਰੇ ਪਿਓ ਦੀ ਕੀ ਦਸ਼ਾ ਹੋਈ ਹੈ, ਕੀ ਹਾਲਤ ਹੋਈ ਹੈ।
ਗੁਰ ਪ੍ਰਤਾਪ ਤੇ ਕਮੀ ਨਕਾਏ,
ਗੁਰੂ ਸਾਹਿਬ ਦੇ ਪ੍ਰਤਾਪ ਨਾਲ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਤੇਰੀਆਂ ਹਰ ਜ਼ਰੂਰਤਾਂ ਹਰ ਲੋੜਾਂ ਪੂਰੀਆਂ ਹੁੰਦੀਆਂ ਨੇ।
ਆਏ ਪਦਾਰਤ ਨਿਤ ਸਮਦਾਏ,
ਪ੍ਰਤੀ ਤੇਰੇ ਕੋਲ ਅਨੇਕਾਂ ਪ੍ਰਕਾਰ ਦੇ ਪਦਾਰਥ ਆਉਂਦੇ ਨੇ, ਵਸਤੂਆਂ ਆਉਂਦੀਆਂ ਹਨ।
ਅਦਕ ਪੜਾਵੇ ਸ਼੍ਰੀ ਗੁਰਬਾਣੀ,
ਮਾਤਾ ਜੀ ਕਹਿੰਦੇ ਬੇਟਾ ਤੂੰ ਬਾਣੀ ਪੜਿਆ ਕਰ, ਮਾਤਾ ਜੀ ਨੂੰ ਕੋਲ ਬਿਠਾ ਕੇ ਨੂੰ ਬਾਣੀ ਪੜਨ ਵਾਸਤੇ ਲਾਉਂਦੇ ਨੇ।
ਮਹਿਮਾ ਕੁਝ ਨਾਏ ਮਈਆਣੀ,
ਔਰ ਗੁਰਬਾਣੀ ਦੀ ਮਹਿਮਾ ਇਹਨੂੰ ਜਣਾਉਂਦੇ ਨੇ ਕਿ ਗੁਰਬਾਣੀ ਦਾ ਕਿੱਡਾ ਵੱਡਾ ਮਹਾਤ ਮੈਂ ਕਿੱਡਾ ਵੱਡਾ ਪੁੰਨ ਹੈ।
ਆਰ ਬਲਾ ਖੋਲਸ ਬਰਖਨ ਕੇ,
ਹਠੀ ਸਿੰਘ ਦੀ ਉਮਰ ਤਕਰੀਬਨ 16 ਸਾਲਾਂ ਦੀ ਹੋ ਗਈ, 16 ਬਰਸੇ ਦੀ ਉਮਰ ਹੋ ਗਈ
ਅਵਸਥਾ ਤਨ ਕੀ ਦਮਕੇ
ਜਦੋਂ 16 ਵਰਿਆਂ ਦਾ ਹੋਇਆ ਸਰੀਰ ਤੇ ਜਵਾਨੀ ਦਮਕਣ ਲੱਗੀ ਸਰੀਰ ਤੇ ਜਵਾਨੀ ਚਮਕਣ ਲੱਗੀ
ਕਬ ਕਬ ਦਿੱਲੀ ਕੇ ਸਿੱਕ ਜਾਏ
ਉਧਰੋਂ ਦਿੱਲੀ ਦੀਆਂ ਸੰਗਤਾਂ ਵੀ ਕਦੇ ਕਦੇ ਮਥੁਰਾ ਚੱਲ ਕੇ ਆਉਂਦੀਆਂ ਹਨ
ਮਾਤਾ ਕੋ ਮਾਨੈ ਪਰ ਪਾਏ
ਦਿੱਲੀ ਤੋਂ ਆਈਆਂ ਉਹ ਸਿੱਖ ਸੰਗਤਾਂ ਮਾਤਾ ਜੀ ਨੂੰ ਮੰਨਦੀਆਂ ਨੇ ਔਰ ਮਾਤਾ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕਰਦੀਆਂ ਨੇ
ਗੁਰੂ ਦੇਵ ਰੇ ਕੀ ਬਹੁ ਗਾਥਾ ਕਰੈ ਸੁਨਾਮਨ ਦੁੱਖ ਕੇ ਸਾਥਾ
ਸਤਿਗੁਰਾਂ ਦਾ ਜਿਹੜਾ ਦਿਉਰਾ ਸੀ ਨੌਵੇਂ ਪਾਤਸ਼ਾਹ ਦਾ ਉਹਦੀ ਕਥਾ ਉਹ ਮਾਤਾ ਜੀ ਨੂੰ ਸੁਣਾਉਂਦੇ ਨੇ ਦਿੱਲੀ ਦੇ ਸਿੱਖ ਬੜੇ ਦੁੱਖ ਨਾਲ ਕਿ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦਾ ਭਾਰੀ ਨਿਰਾਦਰ ਹੋਇਆ
ਬੜੋ ਕੁਕਾਜ ਬੇਨਵੇ ਕਰਿਓ
ਜਿਹੜੇ ਉਹ ਬੇਨਵੇ ਫਕੀਰ ਨੇ ਉਹ ਇੰਨੇ ਸਿਰੇ ਚੜ ਗਏ ਨੇ ਉਹਨਾਂ ਨੇ ਬੜਾ ਮਾੜਾ ਕੁਕਾਜ ਮਾੜਾ ਕੰਮ ਕੀਤਾ ਹੈ
ਥਲ ਢਾਨ ਲਗ ਮੱਥਰ ਭਰਿਓ
ਇੰਨੀ ਈਰਖਾ ਉਹਨਾਂ ਅੰਦਰ ਭਰੀ ਹੈ ਕਿ ਈਰਖਾ ਦੇ ਨਾਲ ਉਹਨਾਂ ਨੇ ਸਤਿਗੁਰਾਂ ਦਾ ਅਸਥਾਨ ਵੀ ਢਾਣ ਤੱਕ ਗਏ ਨੇ ਔਰ ਮਹਾਰਾਜ ਜੀ ਦਾ ਸਥਾਨ ਢਾਇਆ ਹੈ
ਆਪ ਦਰਾਜ ਮਸੀਤ ਚਿਨਾਏ
ਔਰ ਆਪ ਅਸਥਾਨ ਸਤਿਗੁਰਾਂ ਦਾ ਢਾ ਕੇ ਉਹਦੀ ਜਗ੍ਹਾ ਤੇ ਉਹਨਾਂ ਨੇ ਮਸੀਤ ਬਣਾ ਦਿੱਤੀ ਆ ਮਸਜਿਦ ਖੜੀ ਕਰ ਦਿੱਤੀ ਹੈ
ਜਿਸ ਕੋ ਲੱਗਿਓ ਦਰਬ ਸਮਦਾਈ
ਇਹੋ ਜਿਹਾ ਮਹਾਨ ਸਥਾਨ ਨੌਵੇਂ ਪਾਤਸ਼ਾਹ ਦਾ ਅਸੀਂ ਬਣਾਇਆ ਸੀ ਗੁਰੂ ਕਲਗੀਧਰ ਜੀ ਦਾ ਹੁਕਮ ਪ੍ਰਾਪਤ ਕਰਕੇ ਬਹੁਤ ਸਾਰੀ ਮਾਇਆ ਉੱਥੇ ਖਰਚੀ ਸੀ
ਸ੍ਰੀ ਗੁਰੂ ਗੋਬਿੰਦ ਸਿੰਘ ਬਣਾਇਓ ਦੇ ਆਏ ਤਨ ਗਨ ਲਗਵਾਇਓ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਅਸਥਾਨ ਤਿਆਰ ਕਰਵਾਇਆ ਸੀ ਆਪ ਮਹਾਰਾਜ ਜੀ ਨੇ ਆਪਣੇ ਖਜ਼ਾਨਿਓ ਬਹੁਤ ਸਾਰੀ ਮਾਇਆ ਦੇ ਕੇ ਉਸ ਅਸਥਾਨ ਦੀ ਸੇਵਾ ਕਰਵਾਈ ਸੀ
ਕੋ ਜਾਣੈ ਅਬ ਗੁਰੂ ਸਥਾਨ
ਹੁਣ ਕੌਣ ਜਾਣੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਐਸਾ ਸਥਾਨ ਹੈ
ਬਣੈ ਕਿ ਨਹੀਂ ਸੁਪ੍ਰਥਮ ਸਮਾਨ
ਇਹ ਦੁਬਾਰਾ ਬਣੇਗਾ ਕਿ ਨਹੀਂ ਬਣੇਗਾ ਹੁਣ ਇਹਦਾ ਤਾਂ ਨੀ ਨਾ ਪਤਾ ਮੁਸਲਮਾਨਾਂ ਦਾ ਰਾਜ ਹੈ ਉਹਨਾਂ ਨੇ ਢਾ ਕੇ ਮਸੀਤ ਬਣਾ ਦਿੱਤੀ ਹੈ ਹੁਣ ਮਸੀਤ ਨੂੰ ਢਾਵਾਂਗੇ ਤੇ ਦੁਬਾਰਾ ਸਥਾਨ ਬਣੇਗਾ ਨਾ ਹੁਣ ਇਸ ਕਰਕੇ ਕੀ ਜਾਣੀਏ ਕਿ ਦੁਬਾਰਾ ਸਤਿਗੁਰਾਂ ਦਾ ਅਸਥਾਨ ਬਣੇ ਜਾਂ ਨਾ ਬਣੇ
ਮਹਾਚਰਜ ਕਰਿਓ ਮਤ ਮੰਦੇ
ਮਾੜੀ ਮਤ ਵਾਲੇ ਉਹਨਾਂ ਬੇਨਵੇ ਫਕੀਰਾਂ ਨੇ ਬੜਾ ਮਾੜਾ ਕੰਮ ਕੀਤਾ ਹੈ
ਸਿੱਖ ਬੇਬਸ ਪੇ ਬਸ ਨਾ ਚਲੰਦੇ
ਮਾਤਾ ਜੀ ਸਿੱਖ ਵੀ ਇਹਦੇ ਵਿੱਚ ਬੇਬਸ ਹੋ ਗਏ ਨੇ ਜਿਨ੍ਹਾਂ ਦਾ ਕੋਈ ਬਸ ਨਹੀਂ ਚੱਲਿਆ
ਸੁਣ ਕੇ ਮਾਤ ਸੁੰਦਰੀ ਕਹੇ ਸ੍ਰੀ ਗੁਰ ਅਸਥੀ ਤਹਾਂ ਅਬ ਰਹੇ
ਇਹ ਸੁਣ ਕੇ ਮਾਤਾ ਜੀ ਬੋਲੇ ਕਹਿਣ ਲੱਗੇ ਸਿੱਖੋ ਇਹ ਦੱਸੋ ਵੀ ਸਤਿਗੁਰਾਂ ਦੇ ਵੱਡੇ ਸਤਿਗੁਰਾਂ ਦੀਆਂ ਜਿਹੜੀਆਂ ਅਸਥੀਆਂ ਨੇ ਉਸੇ ਜਗ੍ਹਾ ਤੇ ਨੇ ਜਾਂ ਕਿਤੋਂ ਉਥੋਂ ਪੁੱਟ ਕੇ ਕਿਤੇ ਉਹਨਾਂ ਨੇ ਦੂਰ ਕਰ ਦਿੱਤੀਆਂ ਨੇ
ਗਾਡਨ ਕਰੇ ਬਹੁਤੀ ਨੀਵੇਂ
ਜਿਹੜੀਆਂ ਮਹਾਰਾਜ ਜੀ ਦੀਆਂ ਅਸਥੀਆਂ ਸਨ ਉਹ ਬੜੀਆਂ ਡੂੰਘੀਆਂ ਥੱਲੇ ਗੱਡੀਆਂ ਹੋਈਆਂ ਸਨ
ਤਿੰਨ ਤੇ ਪੁਨ ਸਤਿਗੁਰ ਥਲ ਥੀਵੇ
ਥੱਲੇ ਮਹਾਰਾਜ ਜੀ ਦਾ ਸਥਾਨ ਬਣਿਆ ਹੋਇਆ
ਤਿੰਨ ਤੇ ਪੁਨ ਸਤਿਗੁਰ ਥਲ ਥੀਵੇ
ਨਾਲ ਹੀ ਸਤਿਗੁਰਾਂ ਦਾ ਸਥਾਨ ਜਾਣਿਆ ਜਾਂਦਾ ਹੈ
ਪੰਥ ਖਾਲਸਾ ਵਿਦ ਤੈ ਜਬੈ ਇੱਕ ਸਰਦਾਰ ਆਏ ਪੁਨ ਤਬੈ
ਉਹਦੇ ਨਾਲ ਹੀ ਉਹ ਸਥਾਨ ਦੁਬਾਰਾ ਪ੍ਰਗਟ ਹੋਵੇਗਾ ਜਦੋਂ ਖਾਲਸਾ ਪੰਥ ਉਤਪੰਨ ਹੋਵੇਗਾ ਇੱਕ ਜਰਨੈਲ ਆਵੇਗਾ ਜਿਹੜਾ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੁਲਾਵੇਗਾ ਉਹ ਆਵੇਗਾ ਦਿੱਲੀ ਦੇ ਜਿਤਨੇ ਗੁਰਧਾਮ ਨੇ ਚਾਹੇ ਉਹ ਗੁਰਦੁਆਰਾ ਸੀਸਗੰਜ ਸਾਹਿਬ ਹੈ ਤੇ ਚਾਹੇ ਨੌਵੇਂ ਪਾਤਸ਼ਾਹ ਦਾ ਇਹ ਦਿਉਰਾ ਰਕਾਬਗੰਜ ਸਾਹਿਬ ਹੈ ਇਹਨਾਂ ਅਸਥਾਨਾਂ ਦੀ ਸੇਵਾ ਉਹ ਕਰਾਵੇਗਾ ਉਹਦਾ ਨਾਂ ਸੀ ਜਥੇਦਾਰ ਬਘੇਲ ਸਿੰਘ ਮਾਤਾ ਜੀ ਨੇ ਬਚਨ ਕੀਤਾ ਭਵਿੱਖਤ ਬਚਨ ਕੀਤਾ ਕਿ ਉਹ ਸਰਦਾਰ ਖਾਲਸੇ ਪੰਥ ਦਾ ਬਘੇਲ ਸਿੰਘ ਆਵੇਗਾ ਔਰ ਇਸ ਸਥਾਨ ਦੀ ਸੇਵਾ ਕਰਵਾਵੇਗਾ
ਸੋ ਤੁਰਕੇਸ਼ਰ ਤੇ ਕਹਿ ਵਾਏ
ਬਾਦਸ਼ਾਹ ਨੂੰ ਜਿਹੜਾ ਉਸ ਵੇਲੇ ਦਾ ਹਿੰਦੁਸਤਾਨ ਦਾ ਬਾਦਸ਼ਾਹ ਹੋਵੇਗਾ ਉਹਦੇ ਕੋਲੋਂ ਹੀ ਕਹਿਵਾ ਕੇ
ਸਭ ਮਸੀਤ ਕੋ ਦੇ ਟਹਿ ਵਾਏ
ਜਿੰਨੀਆਂ ਮਸੀਤਾਂ ਗੁਰੂ ਅਸਥਾਨਾਂ ਤੇ ਬਣਵਾਈਆਂ ਹੋਈਆਂ ਨੇ ਸਾਰੀਆਂ ਢਾ ਕੇ ਉਹਨਾਂ ਤੇ ਅਸਥਾਨਾਂ ਦੇ ਉੱਤੇ ਗੁਰੂ ਸਾਹਿਬਾਂ ਦੀਆਂ ਯਾਦਗਾਰਾਂ ਕਾਇਮ ਕਰੇਗਾ
ਸਤਿਗੁਰ ਅਸਥੀ ਨਿਕਾਡ ਦਿਖਾਵੇ,
ਦਿਖਾਵੇਗਾ ਥੱਲਿਓ ਮਹਾਰਾਜ ਜੀ ਦੀਆਂ ਅਸਥੀਆਂ ਜਿਹੜੀਆਂ ਗੱਡੀਆਂ ਹੋਈਆਂ ਨੇ ਕੱਢ ਕੇ ਕਿ ਇਹ ਸਾਡਾ ਸਥਾਨ ਹੈ,
ਔਰ ਦੇਵਰਾ ਮਹਿਦ ਬਣਾਵੇ,
ਦੁਬਾਰਾ ਫਿਰ ਬੜਾ ਵੱਡਾ ਸਥਾਨ ਨੌਵੇਂ ਪਾਤਸ਼ਾਹ ਦਾ ਦੇਵਰਾ ਬਣਵਾਏਗਾ।
ਪੂਜੈ ਸਿੱਖ ਸੰਗਤ ਸਭ ਆਏ,
ਸਾਰੀਆਂ ਸਿੱਖ ਸੰਗਤਾਂ ਆ ਕੇ ਉਸ ਅਸਥਾਨ ਦੀ ਪੂਜਾ ਕਰਨਗੀਆਂ।
ਪ੍ਰਭੂ ਮਨੋਰਥ ਨਿਫਲ ਨਾ ਜਾਏ,
ਕਿਉਂਕਿ ਜਿਹੜਾ ਮਨੋਰਥ ਗੁਰੂ ਕਲਗੀਧਰ ਜੀ ਨੇ ਕੀਤਾ ਹੈ ਉਹ ਮਨੋਰਥ ਕਦੇ ਵਿਅਰਥ ਨਹੀਂ ਜਾ ਸਕਦਾ। ਉਹਨਾਂ ਦਾ ਮਨੋਰਥ ਸੀ ਕਿ ਨੌਵੇਂ ਪਾਤਸ਼ਾਹ ਦਾ ਸਥਾਨ ਬਣੇ ਤੇ ਉਹਨਾਂ ਦਾ ਇਹ ਮਨੋਰਥ ਜ਼ਰੂਰ ਪੂਰਾ ਹੋਵੇਗਾ।
ਸੁਣ ਦਿਲਵਾਲੀ ਹਿਰਦੈ ਆਨੰਦਤ,
ਦਿੱਲੀ ਦੇ ਦਿਲਵਾਲੀ ਸਿੱਖਾਂ ਨੇ ਜਦੋਂ ਮਾਤਾ ਜੀ ਦੇ ਬਚਨ ਸੁਣੇ ਬੜੇ ਖੁਸ਼ ਹੋਏ,
ਬਾਰ ਬਾਰ ਮਾਤਾ ਪਦ ਬੰਦਤ,
ਬਾਰ ਬਾਰ ਮਾਤਾ ਜੀ ਦੇ ਚਰਣਾਂ ਦੇ ਉੱਤੇ ਵੰਦਨਾ ਕਰਦੇ ਹਨ।
ਅਬ ਅਜੀਤ ਸਿੰਘ ਕੀਨ ਕੁਕਰਮ, ਪਾਏ ਸਰਾਪ ਕੋ ਭਇਓ ਬਿਸ਼ਰਮ।
ਕਹਿੰਦੇ ਹੁਣ ਇੱਧਰ ਹਠੀ ਸਿੰਘ ਨੇ ਜਿਹੜਾ ਕੁਕਰਮ ਕੀਤਾ ਹੈ ਉਹ ਸੁਣੋ, ਕਿ ਜਿਸ ਕਰਕੇ ਇਹਨੂੰ ਵੀ ਮਾਤਾ ਜੀ ਦਾ ਸਰਾਪ ਹੋਇਆ। ਹਠੀ ਸਿੰਘ ਨੇ ਵੀ ਪਿਓ ਵਾਲੀਆਂ ਕਰਤੂਤਾਂ ਫੜ ਲਈਆਂ ਤੇ ਪਿਤਾ ਵਾਲੀਆਂ ਜਿਹੜੀਆਂ ਆਦਤਾਂ ਸਾਨੂੰ ਇਹਨੇ ਵੀ ਧਾਰਨ ਕਰ ਲਈਆਂ, ਹੁਣ ਇਹਨੇ ਜਿਹੜਾ ਕੁਕਰਮ ਕੀਤਾ ਉਹ ਸੁਣੋ।
ਹਠੀ ਸਿੰਘ ਪਟ ਪਟ ਗੁਰਬਾਣੀ,
ਹਠੀ ਸਿੰਘ ਗੁਰਬਾਣੀ ਪੜ੍ਹਨ ਲੱਗਾ, ਗੁਰਬਾਣੀ ਪੜ੍ਹਦਾ ਹੈ, ਜਿਹੜੀ ਸਤਿਗੁਰਾਂ ਦੀ ਬਾਣੀ ਹੈ ਉਹ ਬਾਣੀ, ਕਿਉਂਕਿ ਮਾਤਾ ਜੀ ਕਹਿੰਦੇ ਸਰ ਬਾਣੀ ਪੜ੍ਹਿਆ ਕਰ, ਤੇ ਉਹ ਬੈਠ ਕੇ ਗੁਰਬਾਣੀ ਪੜ੍ਹਦਾ ਹੈ।
ਮੈਂ ਵੀ ਕਰੋ ਕਾਮਨਾ ਠਾਨੀ,
ਹੁਣ ਹਠੀ ਸਿੰਘ ਦੇ ਮਨ ਚ ਕਾਮਨਾ ਹੋਈ ਕਿ ਮੈਂ ਵੀ ਗੁਰਬਾਣੀ ਰਚਾਂ। ਸਤਿਗੁਰਾਂ ਦੀ ਬਾਣੀ ਪੜ੍ਹ ਪੜ੍ਹ ਕੇ ਨਾ ਇਹਦੇ ਮਨ ਚ ਖਿਆਲ ਆਇਆ, ਵੇਖੋ ਵੀ ਉਹਨਾਂ ਦੀ ਬਾਣੀ ਕਰਕੇ ਉਹਨਾਂ ਦੀ ਪੂਜਾ ਹੁੰਦੀ ਹੈ ਤੇ ਮੈਂ ਵੀ ਬਾਣੀ ਰਚਾਂ ਤੇ ਮੇਰੀ ਵੀ ਪੂਜਾ ਹੋਵੇ, ਏਦਾਂ ਦੀ ਕਾਮਨਾ ਹਠੀ ਸਿੰਘ ਨੇ ਕੀਤੀ।
ਪਚ ਬੋ ਰਹਿ ਨਾ ਪਦ ਬਣੇ ਆਵੇ,
ਬਥੇਰੇ ਨੇ ਯਤਨ ਕੀਤੇ ਬਾਣੀ ਲਿਖਣ ਵਾਸਤੇ ਪਰ ਬਾਣੀ ਰਚੀ ਨਾ ਗਈ, ਸ਼ਬਦ ਜਿਹੜੇ ਇਹਦੇ ਕੋਲੋਂ ਬਣਾਏ ਨਾ ਗਏ, ਜਿਵੇਂ ਗੁਰਬਾਣੀ ਦੇ ਸ਼ਬਦ ਹੁੰਦੇ ਨੇ ਉਦਾਂ ਦੇ ਸ਼ਬਦ ਇਹ ਬਣਾ ਹੀ ਨਾ ਸਕਿਆ। ਉਹ ਤਾਂ ਤੁਰਕੀ ਬਾਣੀ ਹੈ, ਤੁਰਕੀ ਬਾਣੀ ਦੇ ਬਰਾਬਰ ਇਹਦੀ ਬਾਣੀ ਕਿਵੇਂ ਹੋ ਸਕਦੀ ਸੀ? ਛੰਦ ਰਚਦਾ ਪਦ ਬਣਾਉਂਦਾ ਪਰ ਗੁਰੂ ਕੀ ਬਾਣੀ ਵਰਗੇ ਉਹ ਛੰਦ ਨਹੀਂ ਲੱਗਦੇ।
ਲਿਖਤ ਵਿਚਾਰਤ ਸਮਾਂ ਬਿਤਾਵੇ,
ਤਾਂ ਲਿਖਦਿਆਂ ਵਿਚਾਰਦਿਆਂ ਸਮਾਂ ਬਤੀਤ ਕਰਦਾ ਹੈ।
ਜਪ ਕਰ ਰਹੇ ਹੋ ਸ਼ਬਦ ਨੈ ਬਣਿਓ,
ਜਦੋਂ ਇਹ ਰਚਣ ਲੱਗਾ ਨਾ ਛੰਦ ਬਣਾਉਂਦਾ ਸ਼ਬਦ ਬਣਾਉਂਦਾ ਪਰ ਇਹਦੇ ਕੋਲ ਸ਼ਬਦ ਨਾ ਰਚਿਆ ਗਿਆ, ਆਖਿਰਕਾਰ ਇਹਦੇ ਕੋਲ ਸ਼ਬਦ ਨਾ ਬਣਾਇਆ ਗਿਆ।
ਤਬ ਸੋ ਲਿਖਿਓ ਗੁਰੂ ਜੋ ਭਨਿਓ,
ਕਹਿੰਦੇ ਫਿਰ ਇਹਨੇ ਉਹੀ ਸ਼ਬਦ ਜਿਹੜਾ ਗੁਰਬਾਣੀ ਵਿੱਚ ਲਿਖਿਆ ਹੋਇਆ ਸੀ ਨਾ ਉਹੀ ਸ਼ਬਦ ਲਿਖ ਦਿੱਤਾ, ਗੁਰਬਾਣੀ ਦੇ ਹੀ ਸ਼ਬਦ ਜਿਹੜੇ ਸਾਨੂੰ ਲਿਖ ਦਿੱਤੇ।
ਜਿਸ ਮੈਂ ਸ਼੍ਰੀ ਨਾਨਕ ਕੋ ਨਾਮ,
ਸਤਿਗੁਰਾਂ ਦੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਆਉਂਦੀ ਹੈ, ਅਖੀਰ ਵਿੱਚ ਜਦੋਂ ਸ਼ਬਦ ਸਮਾਪਤ ਹੁੰਦਾ ਹੈ ਉੱਥੇ ਨਾਨਕ ਪਦ ਦੀ ਵਰਤੋਂ ਹੁੰਦੀ ਹੈ।
ਸੋਨੇ ਲਿਖਤ ਭਇਓ ਤਿਸ ਠਾਮ,
ਇਹਨੇ ਕੀ ਕੀਤਾ ਵੀ ਜਿੱਥੇ ਨਾਨਕ ਸ਼ਬਦ ਆਉਂਦਾ ਹੈ ਉੱਥੋਂ ਨਾਨਕ ਸ਼ਬਦ ਕੱਟ ਦਿੱਤਾ, ਬਾਕੀ ਸਾਰਾ ਸ਼ਬਦ ਉਹੀ ਰੱਖਿਆ ਗੁਰਬਾਣੀ ਦਾ, ਆਪਣੇ ਆਪ ਤਾਂ ਪਹਿਲਾਂ ਰਚਿਆ ਨਹੀਂ ਗਿਆ। ਇਹਨੇ ਆਖਿਆ ਚਲੋ ਆਹ ਕੰਮ ਕਰਦੇ ਹਾਂ ਵੀ ਜਿਹੜੀ ਗੁਰਬਾਣੀ ਦਾ ਹੀ ਸ਼ਬਦ ਲਿਖ ਕੇ ਜਿੱਥੇ ਨਾਨਕ ਪਦ ਆਉਂਦਾ ਉਹ ਨਾਨਕ ਪਦ ਲਿਖਣ ਦੀ ਬਜਾਏ ਉੱਥੋਂ ਕੱਟ ਦਿੱਤਾ।
ਆਪਣੋ ਨਾਮ ਤਾਂ ਲਿਖ ਦੀਨ, ਸਿੱਖਣ ਪਾਤ ਸੁਨਾਵਨ ਕੀਨ,
ਉੱਥੇ ਨਾਨਕ ਪਦ ਦੀ ਜਗ੍ਹਾ ਦੇ ਉੱਤੇ ਇਹਨੇ ਆਪਣਾ ਨਾਮ ਲਿਖ ਦਿੱਤਾ ਹਠੀ ਸਿੰਘ, ਆਪਣਾ ਨਾਂ ਲਿਖ ਦਿੱਤਾ ਤੇ ਏਦਾਂ ਸ਼ਬਦ ਲਿਖ ਕੇ ਫਿਰ ਸਿੱਖਾਂ ਨੂੰ ਸੁਣਾਉਣ ਲੱਗ ਪਿਆ। ਕਹਿੰਦਾ ਸਿੱਖੋ ਵੇਖੋ ਮੈਂ ਬਾਣੀ ਬਣਾਈ ਹੈ, ਵੇਖੋ ਮੈਂ ਸ਼ਬਦ ਰਚਿਆ ਹੈ।
ਕੀਰਤਕ ਦਿਵਸ ਕਰਤੇ ਮੰਬਈਓ,
ਇਹਦਾ ਕਈ ਦਿਨ ਏਦਾਂ ਹੀ ਕਰਦਾ ਰਿਹਾ, ਗੁਰੂ ਸਾਹਿਬ ਦੇ ਸ਼ਬਦ ਜਿਹੜੇ ਨੇ ਉਹ ਲਿਖਦਾ, ਅਖੀਰ ਦੇ ਵਿੱਚ ਜਿੱਥੇ ਨਾਨਕ ਪਦ ਆਉਂਦਾ ਉੱਥੇ ਆਪਣਾ ਨਾਮ ਲਿਖ ਦਿੰਦਾ।
ਇੱਕ ਸਿੱਖ ਨਿਕਟ ਮਾਤ ਕੋ ਕਹਿਓ,
ਜਦੋਂ ਏਦਾਂ ਦਾ ਇਹ ਕੰਮ ਕਰਨ ਲੱਗ ਪਿਆ ਹਠੀ ਸਿੰਘ ਤੇ ਇੱਕ ਸਿੱਖ ਨੂੰ ਬੜਾ ਦੁੱਖ ਲੱਗਾ ਵੀ ਸਤਿਗੁਰਾਂ ਦੀ ਬਾਣੀ ਵਿੱਚ ਰਲਗੜ ਕਰ ਰਿਹਾ, ਆਪਣਾ ਨਾਂ ਲਿਖ ਦਿੰਦਾ ਵਿੱਚ ਤੇ ਕਹਿੰਦਾ ਮੈਂ ਬਣਾਇਆ ਸ਼ਬਦ ਮੈਂ ਉਚਾਰਨ ਕੀਤਾ। ਤੋ ਇੱਕ ਸਿੱਖ ਉਸ ਵੇਲੇ ਫਿਰ ਮਾਤਾ ਜੀ ਦੇ ਕੋਲ ਗਿਆ,
ਸ਼੍ਰੀ ਨਾਨਕ ਕੋ ਨਾਮ ਹਟਾਏ ਤੇ ਸਥਲ ਆਪਣੋ ਲਿਖਿਆ ਬਣਾਏ।
ਉਹਨੇ ਜਾ ਕੇ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਹਠੀ ਸਿੰਘ ਇਹ ਕੰਮ ਕਰ ਰਿਹਾ कि जिथे सतगुरु गुरु नानक साहब का नाम आउंदा शब्द विच उथे हटा के अपना नाम लिख रहा है।
सिखन को उपदेशत पीर,
फिर वो शब्द सिखा नू सुना के उन्हां नू उपदेश दिंदा है।
इस बिद पढ़ो लिखो बो बीर,
और कहिंदा इस तरह पढ़ो और इस तरह लिखिया करो, एदा सिखा नू लिखा रहा है।
संत सुंदरी निकट आकारा,
ये सुन के माता सुंदरी जी ने हठी सिंह नू कोल बुलाया।
तरजे रिश्ते बाकी उचारा,
माता जी ने नू वरजिया, रोस विच आए माता जी के गुरु साहब दी बाणी नाल बाबे राम राय ने एक पंक्ति बदली सी, एक अखर बदलिया सी, ते उन्हूं गुरु साहब ने छेक दिता सी। ते इन्हें भी कोई माड़ा छोटा काम माड़ा नहीं कीता, बड़ा माड़ा काम कीता गुरु साहब दी बाणी नाल छेड़छाड़ करके।
तरजत रिश्ते बाक उचार,
और गुस्से विच इन्हूं वरजदिया माता जी बोले,
ए क्या कीन कुमत तैं तारे, श्री सतगुर महिमा न बिचारे।
हठी सिंह आ की कीता, तू कुमत धारण कीती है, तू सतगुरु सच्चे पातशाह जी महाराज जी दी वड्डी भारी महिमा नू नहीं बिचारिया।
जोत जागती जाहर जिनके,
जिन्हां दी जाहर जोत जगत विच जागदी है, प्रगट है।
जो कुंटन में महिमा तिनके,
चारा कुंटा विच जिन्हां दी महिमा पसरी हुई है।
जे सिमरै सिख तर तर भाई,
और जेडे गुरु के सिख ने वो भावना तार तार के सिमरदे ने गुरबाणी नू।
फुरमै कारज होए साए,
जेडे कारज लई फुरना करदे ने वो कारज उहनां दे पूर्ण हुंदे ने, और सतगुरु जी सहायता करदे ने।
तिन को नाम हटावन करै, तहां मूढ लिख अपनो धरै।
मूर्खा, ऐसे गुरु नानक पातशाह दा नां हटा के तू उत्थे अपना नां लिख रहा है, ये बड़ी बड़ी मूर्खता कर रहा है।
पठनहार जो है सिख सियाने,
गुरबाणी पढ़न वाले सिख ने, गुरबाणी दे अभ्यासी सियाने सिख ने,
सो क्या ने परख कर जाना।
उन्हां नू पता ना लगेगा कि जदों तू अपना विच ना लिखेगा, उन्होंने पहला पछाण जाना भी इन्हें विच अपना ना लिखिया, गुरु नानक साहब का ना कढ के।
निंदा तेरी करे कुकर्मी,
कुकर्मियां तेरी निंदा करनगे, फिर वो सिख तेनू माड़ा कहणगे कि हठी सिंह ने माड़ा कीता है।
चाहत चातुर बनियो बिशर्मी,
बिशर्मी धारण करके तू चलाक बनना चाहना, तू चातुर बनना चाहना है।
सुन पिक सीस निवावे जिनको,
जिन्हां दा नां सुन के जिन्हां अगे सही सतगुरु जी दा नां लै के सीस झुकाउंदे ने सिख,
शुभ मत लखै महात्म तिनको,
ਉਹ ਜਾਣਦੇ ਨੇ ਸ਼ੁਭ ਮਤ ਦਾ ਮਹਾਤਮ ਕੀ ਹੈ।
ਪਾਲਿਓ ਨੀਟ ਨੀਟ ਲੱਕ ਈਟ,
ਹਠੀ ਸਿੰਘ ਮੈਂ ਤੈਨੂੰ ਪਾਲਿਆ, ਤੈਨੂੰ ਬੜੇ ਪਿਆਰ ਨਾਲ ਪਰਵਰਿਸ਼ ਕੀਤੀ ਹੈ।
ਬਡੋ ਏ ਨਿਕਸਿਓ ਅਸ ਢੀਟ,
ਪਰ ਤੂੰ ਵੱਡਾ ਹੋ ਕੇ ਇਹੋ ਜਿਹਾ ਢੀਠ ਨਿਕਲਿਆ, ਇਹੋ ਜਿਹਾ ਮਾੜਾ ਭੈੜਾ ਕੰਮ ਕਰ ਰਿਹਾ।
ਇਤਿਆਦਕ ਦੁਰਬਾਕ ਕਨੇਰੇ,
ਇਹਨਾਂ ਮਾਤਾ ਜੀ ਨੇ ਰੋਸ ਵਿੱਚ ਆ ਕੇ ਬੋਲ ਕਹੇ ਹਨ।
ਕਹਿ ਕਰ ਤਰਜਨ ਕੀਨ ਵਡੇਰੇ,
ਔਰ ਇਹਨੂੰ ਵਰਜਿਆ ਇਹਨੂੰ ਤਰਜਿਆ ਰੋਕਿਆ ਹੈ।
ਸੰਤ ਅਠੀ ਸਿੰਘ ਕਰਤ ਬਤਾਵਨ,
ਹਠੀ ਸਿੰਘ ਫਿਰ ਅੱਗੋਂ ਸੁਣ ਕੇ ਮਾਤਾ ਜੀ ਨੂੰ ਕਹਿਣ ਲੱਗਾ,
ਮੈਂ ਤੋਂ ਕੀਨੋ ਨਹੀਂ ਬਨਾਮਨ,
ਕਹਿੰਦਾ ਨਾ ਮਾਤਾ ਜੀ ਮੈਂ ਤਾਂ ਨਹੀਂ ਐਸਾ ਕੰਮ ਕੀਤਾ, ਮੈਂ ਤਾਂ ਨਵੇਂ ਸ਼ਬਦ ਬਣਾਏ ਨੇ ਆਪਣੇ, ਮੈਂ ਐਸਾ ਕੰਮ ਨਹੀਂ ਕੀਤਾ ਜੋ ਤੁਸੀਂ ਕਹਿ ਰਹੇ ਹੋ।
ਸੁਣਤ ਮਾਤ ਜੀ ਤੁਮਰੇ ਪਾਤ,
ਕਹਿਣ ਲੱਗਾ ਮਾਤਾ ਜੀ ਸੁਣੋ ਤੁਹਾਡੇ ਕੋਲ,
ਕਰਿਓ ਕਿਸੂ ਨੇ ਕੋਲ ਪ੍ਰਕਾਸ਼,
ਕਿਸੇ ਨੇ ਆ ਕੇ ਤੁਹਾਡੇ ਕੋਲ ਝੂਠ ਬੋਲਿਆ, ਮੈਂ ਨੀ ਏਦਾਂ ਦਾ ਕੰਮ ਕੀਤਾ।
ਇਮ ਕਹਿ ਟਿਕ ਤੇ ਉੱਠ ਕਰ ਗਏ ਹੋ,
ਏਦਾਂ ਕਹਿ ਕੇ ਹਠੀ ਸਿੰਘ ਮਾਤਾ ਜੀ ਕੋਲ ਉੱਠ ਕੇ ਚਲਾ ਗਿਆ।
ਮਾਤ ਬਿਰਦਾ ਲੱਕ ਗਰਭਤ ਪਇਓ,
ਔਰ ਮਾਤਾ ਜੀ ਨੂੰ ਬਿਰਧ ਜਾਣ ਕੇ ਬੜਾ ਹੰਕਾਰ ਦੇ ਵਿੱਚ ਆਇਆ ਹੋਇਆ ਹਠੀ ਸਿੰਘ।
ਮਾਤ ਬਿਰਦਾ ਲੱਕ ਗਰਭਤ ਪਇਓ,
ਮਾਤਾ ਜੀ ਨੇ ਜਾਣ ਲਿਆ ਕਿ ਇਹ ਹੰਕਾਰ ਦੇ ਵਿੱਚ ਆ ਗਿਆ ਹਠੀ ਸਿੰਘ।
ਵਰਜਿਓ ਕਛੂ ਨਾ ਮਨ ਮੈਂ ਆਨਾ,
ਮੈਂ ਇਹਨੂੰ ਵਰਜਿਆ ਰੋਕਿਆ ਪਰ ਇਹਨੇ ਆਪਣੇ ਮਨ ਦੇ ਵਿੱਚ ਕੁਝ ਨਹੀਂ ਆਉਣ ਦਿੱਤਾ।
ਤਿਮਹੀ ਬੋਰ ਕਰਨ ਕੋ ਠਾਨਾ,
ਫਿਰ ਵੀ ਉਸੇ ਤਰ੍ਹਾਂ ਹੀ ਕਰਨ ਲੱਗਾ, ਉਸੇ ਤਰ੍ਹਾਂ ਹੀ ਕਰਨਾ ਚਾਹੁੰਦਾ ਜੋ ਪਹਿਲਾਂ ਕੀਤਾ ਹੈ।
ਆਪਣਾ ਨਾਮ ਗੁਰ ਸ਼ਬਦ ਮਜਾਰਾ,
ਆਪਣਾ ਨਾਮ ਸਤਿਗੁਰਾਂ ਦੇ ਸ਼ਬਦ ਦੇ ਵਿੱਚ ਲਿਖਦਾ ਹੈ।
ਲਿਖੇ ਸੁਣਾਵੇ ਅਨਕ ਪ੍ਰਕਾਰਾ,
ਲਿਖ ਕੇ ਫਿਰ ਸਿੱਖਾਂ ਨੂੰ ਸੁਣਾਉਂਦਾ ਹੈ, ਉਹਨਾਂ ਨੂੰ ਉਪਦੇਸ਼ ਦਿੰਦਾ ਵੀ ਇਹ ਸ਼ਬਦ ਪੜਿਆ ਕਰੋ।
ਸੁਣ ਸੁਣ ਮਾਤ ਖਿਜਿਆ ਬੋ ਬਾਰੇ,
ਸੁਣ ਕੇ ਮਾਤਾ ਜੀ ਬੜਾ ਖਿਜਦੇ ਨੇ, ਕਿਉਂਕਿ ਬਾਦ ਨਹੀਂ ਆਇਆ ਇਹ ਆਦਤਾਂ ਤੋਂ, ਫਿਰ ਉਸੇ ਤਰ੍ਹਾਂ ਹੀ ਕਰ ਰਿਹਾ, ਮਾਤਾ ਜੀ ਦਾ ਆਖਾ ਨਹੀਂ ਮੰਨਿਆ।
ਵਰਜਿਤ ਤਰਜਿਤ ਦੇ ਕਰ ਗਾਰੇ,
ਮਾਤਾ ਜੀ ਬਥੇਰਾ ਵਰਜਦੇ ਨੇ ਬਥੇਰਾ ਤਰਜਦੇ ਨੇ ਪਰ ਇਹ ਨਹੀਂ ਮੁੜਿਆ।
ਤੋ ਪਿਤ ਕਰ ਤੋ ਕੋ ਕਰਮ ਜੈਸੇ, ਜਾਣਿਓ ਨਿਸ਼ਚੈ ਤੂੰ ਹੋਏ ਤੈਸੇ।
ਕਹਿੰਦੇ ਤੇਰਾ ਪਿਓ ਅਜੀਤ ਸਿੰਘ ਜੋ ਕਰਦਾ ਸੀ ਤੂੰ ਵੀ ਉਹੀ ਕੁਝ ਕਰਨਾ, ਮੈਨੂੰ ਪੱਕਾ ਹੋ ਗਿਆ ਕਿ ਤੂੰ ਵੀ ਆਪਣੇ ਪਿਓ ਵਾਲੀਆਂ ਆਦਤਾਂ ਤੇ ਕਰਤੂਤਾਂ ਧਾਰਨ ਕਰਨੀਆਂ ਨੇ।
ਕਿਉਂ ਨਾ ਵਿਚਾਰਤ ਕਿਆ ਗਤ ਹੋਏ,
ਕਿਉਂ ਨੀ ਵਿਚਾਰ ਕਰਦਾ ਵੀ ਤੇਰੇ ਪਿਓ ਦੀ ਕੀ ਹਾਲਤ ਹੋਈ ਸੀ ਦਿੱਲੀ ਦੇ ਬਾਜ਼ਾਰਾਂ ਵਿੱਚ।
ਨਿਤ ਪ੍ਰਤ ਮੋਏ ਦੁਖਾਵਤ ਸੋਏ,
ਮੈਨੂੰ ਦੁਖਾਉਂਦਾ ਸੀ ਰੋਜ਼ ਤੇ ਹੁਣ ਤੂੰ ਵੀ ਦੁਖਾਣਾ ਸ਼ੁਰੂ ਕਰ ਦਿੱਤਾ ਹੈ।
ਅਜੀਤ ਸਿੰਘ ਹੱਥ ਧਰੇ ਬਡੇਰਾ,
ਮਾਤਾ ਜੀ ਨੇ ਬਚਨ ਕਹੇ ਪਰ ਹਠੀ ਸਿੰਘ ਨਾ ਵੀ ਹਠੀ ਸਿੰਘ ਤੇ ਹਠੀਆ, ਮਾਤਾ ਜੀ ਦਾ ਕਹਿਣਾ ਨਹੀਂ ਮੰਨਦਾ।
ਨਹੀਂ ਟਰਿਓ ਸਮਝਾਏ ਕਨੇਰਾ,
ਬਹੁਤ ਸਮਝਾਇਆ ਮਾਤਾ ਜੀ ਨੇ ਪਰ ਇਹ ਨਹੀਂ ਟਲਿਆ, ਬਾਦ ਨਹੀਂ ਆਇਆ।
ਵਿਕਟ ਮਾਤ ਕੇ ਕਵ ਕਵ ਆਵੇ,
ਕਦੇ ਕਦੇ ਹੁਣ ਮਾਤਾ ਜੀ ਦੇ ਕੋਲ ਚੱਲ ਕੇ ਆਉਂਦਾ।
ਮਨ ਭਾਵਤ ਕਰਤੂਤ ਕਮਾਵੇ,
ਮਨ ਭਾਉਂਦੀਆਂ ਕਰਤੂਤਾਂ ਕਰਦਾ, ਮਨ ਭਾਉਂਦੇ ਕੰਮ ਕਰਦਾ ਹੈ।
ਮਾਤ ਸੁੰਦਰੀ ਦੁਖਤ ਮਿਸਾਲੀ,
ਮਾਤਾ ਜੀ ਬੜੇ ਦੁਖੀ ਹੁੰਦੇ ਨੇ ਇਹਦੀਆਂ ਕਰਤੂਤਾਂ ਸੁਣ ਸੁਣ ਕੇ।
ਅਨਲੀਨ ਮਨ ਖੋਟ ਕੁਚਾਲੀ,
ਮਾਤਾ ਜੀ ਨੇ ਜਾਣ ਲਿਆ ਵੀ ਇਹਨੇ ਨੀ ਸੁਧਰਨਾ ਆਪਣੇ ਪਿਓ ਵਾਂਗੂ, ਇਹ ਵੀ ਖੋਟਾ ਹੈ।
ਸਹਿ ਨਾ ਸਕੈ ਕਰਤੂਤ ਘੁਟਾਲੀ,
ਜਿੱਦਾਂ ਦੇ ਕੰਮ ਕਰ ਰਿਹਾ ਗੁਰਮਤ ਤੋਂ ਬਾਹਰ ਚੱਲ ਕੇ ਉਹ ਮਾਤਾ ਜੀ ਕੋਲੋਂ ਸਹਿ ਨੀ ਜਾ ਰਹੇ।
ਰਿਸੈ ਚਲੈ ਨੇ ਬਸਤੀ ਸੁਨਾਲੀ,
ਮਾਤਾ ਜੀ ਗੁੱਸੇ ਵਿੱਚ ਆ ਕੇ ਖਿਜਦੇ ਵੀ ਨੇ ਪਰ ਹਠੀ ਸਿੰਘ ਤੇ ਮਾਤਾ ਦਾ ਕੋਈ ਵਸ ਨਹੀਂ ਚੱਲਦਾ, ਉਹ ਕਹਿਣਾ ਨਹੀਂ ਮੰਨਦਾ।
ਹਮ ਅਜੀਤ ਸਿੰਘ ਕੇ ਤੇ ਤੇ ਮਾਨਾ,
ਮਾਤਾ ਜੀ ਨੇ ਹੁਣ ਪੱਕਾ ਜਾਣ ਲਿਆ ਵੀ ਆਪਣੇ ਪਿਓ ਅਜੀਤ ਸਿੰਘ ਦਾ ਹੀ ਦੂਜਾ ਰੂਪ ਹੈ।
ਕਰਿਓ ਸਨੇਹ ਦੇ ਤੇ ਹਾਨਾ,
ਮਾਤਾ ਜੀ ਨੇ ਇਹਦੇ ਪ੍ਰਤੀ ਆਪਣੇ ਮਨ ਚੋਂ ਸਨੇਹ ਖਤਮ ਕਰ ਦਿੱਤਾ, ਇਹਦੇ ਨਾਲ ਉਹ ਮੋਹ ਜਿਹੜਾ ਸੀ ਉਹ ਤੋੜ ਲਿਆ, ਸਨੇਹ ਤੋੜ ਲਿਆ।
ਕੋਪ ਕਰੇ ਤੋ ਮਾਨੈ ਨਾਈ,
ਹੁਣ ਉਹ ਗੁੱਸਾ ਕਰਦਾ, ਮਾਤਾ ਜੀ ਗੁੱਸਾ ਕਰਦੇ ਨੇ ਉਹ ਨਹੀਂ ਮੰਨਦਾ।
ਚਿਓ ਜਾਓ ਦਿੱਲੀਪੁਰ ਮਾਈ,
ਹੁਣ ਮਾਤਾ ਜੀ ਸੋਚਣ ਲੱਗੇ ਕਿ ਮੈਂ ਇਹ ਮਥੁਰਾ ਛੱਡ ਕੇ ਦਿੱਲੀ ਵਾਪਸ ਚਲੀ ਜਾਵਾਂ, ਇੱਥੇ ਹੁਣ ਕੀ ਰਹਿ ਕੇ ਕਰਨਾ, ਹਠੀ ਸਿੰਘ ਆਖੇ ਨਹੀਂ ਲੱਗਦਾ, ਬਚਨ ਨਹੀਂ ਮੰਨਦਾ, ਤੇ ਮੈਂ ਇਹ ਦਿੱਲੀ ਛੱਡ ਕੇ ਵਾਪਸ ਮਥੁਰਾ ਛੱਡ ਕੇ ਦਿੱਲੀ ਚਲੀ ਜਾਵਾਂ।
ਤਕ ਦਿਵਸ ਵਿਚਾਰਨ ਕਰੇ,
ਤਾਂ ਕਈ ਦਿਨ ਮਾਤਾ ਜੀ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ।
ਯਾਰ ਹੋਏ ਸਿੰਧਨ ਪਰ ਚਰੇ,
ਆਖਿਰਕਾਰ ਮਾਤਾ ਜੀ ਨੇ ਤਿਆਰੀ ਕੀਤੀ, ਰੱਥ ਤੇ ਸਵਾਰ ਹੋਏ, ਮਥੁਰਾ ਤੋਂ ਚੱਲ ਪਏ।
ਹੱਥ ਜੋੜ ਪੁੰਨ ਰਹੋ ਹਟਾਏ,
ਹਠੀ ਸਿੰਘ ਆਇਆ ਮਾਤਾ ਕੋਲ ਹੱਥ ਜੋੜ ਕੇ ਬੇਨਤੀ ਕੀਤੀ, ਰੋਕਿਆ ਵੀ ਇਹਨੇ ਮਾਤਾ ਜੀ ਨੂੰ, ਮਾਤਾ ਜੀ ਨਾ ਜਾਓ,
ਮਾਤ ਨਾ ਠੀਕ ਨੀ ਰਿਸ ਪਾਏ।
ਮਾਤਾ ਜੀ ਇਹਦੇ ਆਖੇ ਨੀ ਲੱਗੇ, ਨਹੀਂ ਰੋਕੇ, ਕਹਿੰਦੇ ਤੂੰ ਸਾਡਾ ਬਚਨ ਨੀ ਮੰਨਦਾ, ਅਸੀਂ ਕਿਉਂ ਮੰਨੀਏ। ਤੋ ਮਾਤਾ ਜੀ ਨੇ ਇਹਦਾ ਕਿਹਾ ਨੀ ਮੰਨਿਆ।
ਚੱਲ ਕਰ ਪੰਥੀ ਉਲੰਘਤ ਸਾਰੇ,
ਮਾਤਾ ਜੀ ਸਾਰਾ ਪੈਂਡਾ ਲੰਘ ਕੇ ਮਥੁਰਾ ਤੋਂ ਦਿੱਲੀ ਆ ਗਏ।
ਸੰਗਤ ਆਈ ਸੁਣਤੇ ਅਗਾਰੇ,
ਇਹਦੀ ਸੰਗਤ ਨੂੰ ਪਤਾ ਲੱਗਾ ਕਿ ਮਾਤਾ ਜੀ ਆਏ ਨੇ, ਤੋ ਸੰਗਤ ਬੜੇ ਚਾਉ ਨਾਲ ਬੜੇ ਹੁਮਾਰ ਨਾਲ ਮਾਤਾ ਜੀ ਦੇ ਸਵਾਗਤ ਵਾਸਤੇ ਅੱਗੇ ਆਈ।
ਉਹ ਸਨਮਾਨ ਸਹਿਤ ਲੈ ਗਏ,
ਭਾਰੀ ਸਨਮਾਨ ਤੇ ਸਤਕਾਰ ਕਰਕੇ ਮਾਤਾ ਜੀ ਨੂੰ ਦਿੱਲੀ ਵਿੱਚ ਲੈ ਕੇ ਗਏ।
ਕੋਰਨ ਬੰਧਨ ਕਏ,
ਅਨੇਕਾਂ ਪ੍ਰਕਾਰ ਦੀਆਂ ਕੋਰਾਂ ਤੇ ਪਿਟਾਵਾਂ ਮਾਤਾ ਜੀ ਦੇ ਚਰਨਾਂ ਵਿੱਚ ਭੇਟ ਕੀਤੀਆਂ ਸਿੱਖਾਂ ਨੇ।
ਆਪਣੇ ਘਰ ਮੈਂ ਪਰਵਿਸ਼ੀ ਜਾਏ,
ਮਾਤਾ ਜੀ ਦਾ ਘਰ ਤਾਂ ਦਿੱਲੀ ਚ ਬਣਿਆ ਹੀ ਹੋਇਆ ਸੀ, ਉੱਥੇ ਮਾਤਾ ਜੀ ਆਪਣੇ ਮਹਿਲਾਂ ਵਿੱਚ ਆਪਣੇ ਘਰ ਵਿੱਚ ਆ ਕੇ ਪ੍ਰਵੇਸ਼ ਕੀਤਾ ਹੈ।
ਦਰਸ਼ਨ ਕਰੇ ਸਿੱਖ ਸਮੁਦਾਏ,
ਸਾਰੀਆਂ ਸਿੱਖ ਸੰਗਤਾਂ ਮਾਤਾ ਜੀ ਦੇ ਦਰਸ਼ਨ ਕਰਦੀਆਂ ਹਨ।
ਆਯੁਧ ਖਸ਼ਟ ਗੁਰੂ ਕੇ ਜੋ,
ਛੇਵੇਂ ਪਾਤਸ਼ਾਹ ਦੇ ਜਿਹੜੇ ਸ਼ਸਤਰ ਦਸਵੇਂ ਪਾਤਸ਼ਾਹ ਨੇ ਦਿੱਤੇ ਸਨ ਮਾਤਾ ਸਾਹਿਬ ਦੇਵਾਂ ਜੀ ਨੂੰ, ਮਾਤਾ ਸੁੰਦਰੀ ਜੀ ਦੇ ਕੋਲ ਨੇ।
ਆਨੇ ਸੰਗ ਪੂਜ ਤਿੰਨੋ,
ਮਾਤਾ ਜੀ ਨੇ ਨਾਲ ਹੀ ਲਿਆਂਦੇ ਨੇ ਔਰ ਉਹਨਾਂ ਦੀ ਪੂਜਾ ਮਾਤਾ ਜੀ ਕਰਦੇ ਨੇ ਔਰ ਸੰਗਤ ਵੀ ਕਰਦੀ ਹੈ।
ਰਾਜਾ ਰਾਮ ਸੁਸ਼ਾ ਵਜ਼ੀਰ।
ਇਹ ਦਿੱਲੀ ਵਿੱਚ ਇੱਕ ਰਾਜਾ ਰਾਮ ਨਾਮ ਦਾ ਵਜ਼ੀਰ ਸੀ ਜਿਹੜਾ ਬਾਦਸ਼ਾਹ ਦਾ।
ਸੁਣ ਕਰ ਆਏ ਸੁੰਦਰੀ ਤੀਰ।
ਰਾਜੇ ਰਾਮ ਵਜ਼ੀਰ ਨੂੰ ਪਤਾ ਇਹ ਮਾਤਾ ਜੀ ਦਾ ਸ਼ਰਧਾਲੂ ਸੀ ਕਿ ਮਾਤਾ ਜੀ ਆਏ ਨੇ, ਚੱਲ ਕੇ ਮਾਤਾ ਜੀ ਨੂੰ ਮਿਲਣ ਆਇਆ।
ਦਇਓ ਦਰਬ ਬੰਦਨ ਬੋਕੀਨ।
ਆਇਆ ਭੇਟ ਕਰਕੇ ਮਾਤਾ ਜੀ ਦੇ ਚਰਨਾਂ ਵਿੱਚ ਇਹਨੇ ਵੰਦਨਾ ਕੀਤੀ।
ਖੁਸ਼ੀ ਕਰ ਆਸ਼ਕ ਦੀਨ।
ਮਾਤਾ ਜੀ ਨੇ ਵੀ ਬੜੀ ਖੁਸ਼ੀ ਕਰਕੇ ਇਹਨੂੰ ਆਸ਼ੀਰਵਾਦ ਦਿੱਤੀ।
ਪੂਰਬ ਕੇ ਪ੍ਰਸੰਗ ਪੁਨ ਕਹੇ।
ਜਿਹੜੇ ਪਹਿਲਾਂ ਦੇ ਪ੍ਰਸੰਗ ਹੋਏ ਬੀਤੇ ਸਨ ਉਹਨਾਂ ਦੀਆਂ ਗੱਲਾਂ ਚੱਲੀਆਂ।
ਕਹਾ ਜੀਤ ਸਿੰਘ ਮ੍ਰਿਤੂ ਲਏ।
ਰਾਜਾ ਰਾਮ ਵਜ਼ੀਰ ਬੋਲਿਆ, ਕਹਿਣ ਲੱਗਾ ਵੇਖੋ ਜੀ ਅਜੀਤ ਸਿੰਘ ਨੇ ਕਿਹੋ ਜਿਹਾ ਮਾੜਾ ਕੰਮ ਕੀਤਾ, ਕਿਵੇਂ ਉਹਦੀ ਮੌਤ ਹੋਈ।
ਹੁਣ ਹਰ ਸੋ ਮਿਤ ਨਾ ਕਬੈ।
ਮਾਤਾ ਜੀ ਜਿਹੜੀ ਹੋਣੀ ਆ ਉਹ ਨੀ ਮਿਟਿਆ ਕਰਦੀ।
ਬੁੱਧ ਬਲ ਤੇ ਪ੍ਰਿਆਸ ਕਰ ਸਮੈ।
ਜਿੰਨਾ ਮਰਜ਼ੀ ਕੋਈ ਬੁੱਧੀ ਦਾ ਜ਼ੋਰ ਲਾ ਲਵੇ, ਬਲ ਲਾ ਲਵੇ, ਪਰ ਜਿਹੜੀ ਹੋਣੀ ਹੈ ਉਹ ਵਰਤ ਕੇ ਰਹਿੰਦੀ ਹੈ।
ਹੁਣ ਮਾਤਾ ਨੇ ਪਨਿਓ ਬਿਰਤੰਤ।
ਮਾਤਾ ਜੀ ਬੋਲੇ, ਕਹਿਣ ਲੱਗੇ
ਮੁਝ ਕੋ ਸੰਕਟ ਰੇ ਅਨੰਤ।
ਕਹਿਣ ਲੱਗੇ ਮਾਤਾ ਜੀ ਕਿ ਰਾਜਾ ਰਾਮ ਮੈਨੂੰ ਅਨੇਕਾਂ ਪ੍ਰਕਾਰ ਦੇ ਸੰਕਟ ਰਹੇ ਨੇ।
ਲੜ ਕਰ ਜਬ ਅਜੀਤ ਸਿੰਘ ਮਾਰਾ।
ਜਦੋਂ ਅਜੀਤ ਸਿੰਘ ਲੜ ਕੇ ਮਾਰਿਆ ਗਿਆ,
ਪਿੱਛੇ ਲੁੱਟਿਓ ਮੋਏ ਕਰ ਸਾਰਾ।
ਮੇਰਾ ਜਿੰਨਾ ਘਰ ਦਾ ਸਾਜੋ ਸਮਾਨ ਸੀ ਉਹ ਸਾਰਾ ਲੁੱਟਿਆ ਗਿਆ ਹੈ।
ਛਾ ਕੇ ਗਈ ਖਜ਼ਾਨੇ।
ਜਿੰਨਾ ਸਾਰਾ ਕੁਝ ਸੀ ਉਹ ਬਾਦਸ਼ਾਹ ਦੇ ਖਜ਼ਾਨੇ ਚ ਚਲਾ ਗਿਆ ਹੈ।
ਬਰਜੋ ਕਿਸੂ ਨਾ ਮਮ ਕਰ ਜਾਣੇ।
ਮੇਰਾ ਘਰ ਜਾਣ ਕੇ ਕਿਸੇ ਨੇ ਨਹੀਂ ਵਰਜਿਆ।
ਰਾਜਾ ਰਾਮ ਸੁੰਤ ਕੈ ਤੀਰ।
ਇਹ ਰਾਜਾ ਰਾਮ ਜੇ ਉਹ ਮੇਰਾ ਸਾਰਾ ਸਮਾਨ ਵਾਪਸ ਆ ਜੇ ਤੇ ਚੰਗੀ ਗੱਲ ਹੈ। ਇਹ ਗੱਲ ਸੁਣ ਕੇ ਮਾਤਾ ਜੀ ਨੂੰ ਧੀਰਜ ਦਿੰਦਿਆਂ ਬੋਲਿਆ,
ਮੈਂ ਅਬ ਕੌ ਸ਼ਾ ਕੇ ਤੀਰ।
ਲੱਗਾ ਮਾਤਾ ਜੀ ਮੈਂ ਬਾਦਸ਼ਾਹ ਕੋਲ ਜਾ ਕੇ ਕਹਾਂਗਾ।
ਇਮ ਸੁਣਾਏ ਕਰ ਦੁਰਗ ਪਿਆਨਾ।
ਇਹ ਕਹਿ ਕੇ ਦੁਰਗ ਵਿੱਚ ਕਿਲੇ ਵਿੱਚ ਬਾਦਸ਼ਾਹ ਕੋਲ ਚਲਾ ਗਿਆ।
ਸ਼ਾ ਸਮੀਪ ਬਿਰਤਾਂਤ ਮਕਾਨਾ।
ਬਾਦਸ਼ਾਹ ਕੋਲ ਜਾ ਕੇ ਮਾਤਾ ਜੀ ਦਾ ਸਾਰਾ ਬਿਰਤਾਂਤ ਸੁਣਾਇਆ।
ਪ੍ਰਥਮ ਬਹਾਦਰ ਸ਼ਾਹ ਬਡੇਰੇ, ਤਿਸ ਪਰ ਸਤਿਗੁਰ ਖੁਸ਼ੀ ਕਨੇਰੇ।
ਕਿ ਤੁਹਾਡਾ ਬਡੇਰਾ ਬਹਾਦਰ ਸ਼ਾਹ ਜਿਹੜਾ ਰਾਜਾ ਸੀ ਉਹਦੇ ਤੇ ਗੁਰੂ ਕਲਗੀਧਰ ਜੀ ਦੀ ਬੜੀ ਖੁਸ਼ੀ ਹੋਈ ਹੈ।
ਸਲਤਨ ਦੀਨ ਫੇਰ ਤੁਮ ਕਰ ਸੋ।
ਤੁਹਾਡੇ ਘਰ ਵਿੱਚ ਸਲਤਨਤ ਆਈ ਹੈ, ਬਾਦਸ਼ਾਹੀ ਆਈ ਹੈ, ਗੁਰੂ ਸਾਹਿਬ ਦੀ ਦਿੱਤੀ ਹੋਈ ਆਈ ਹੈ।
ਤਾਰਾ ਆਜ਼ਮ ਹਾਥੇ ਕਸਰ ਸੋ।
ਉਹਨਾਂ ਨੇ ਆਪਣੇ ਤੀਰ ਨਾਲ ਤਾਰਾ ਆਜ਼ਮ ਨੂੰ ਮਾਰਿਆ ਸੀ।
ਤਿਸ ਗੁਰ ਕੀ ਗਹਿਣ ਵਿੱਚ ਪੂਰੀ।
ਉਹਨਾਂ ਦੀ ਘਰ ਵਾਲੀ ਇਸ ਵੇਲੇ ਆਪਣੇ ਦਿੱਲੀ ਨਗਰ ਦੇ ਵਿੱਚ ਹੈ।
ਸਮਾਂ ਬਿਤਾਵਣ ਕੇਤ ਥਿਰੇ,
ਇੱਥੇ ਆਪਣਾ ਸਮਾਂ ਬਿਤਾਉਣ ਲਈ ਟਿਕੇ ਹੋਏ ਨੇ।
ਤੇ ਕਰ ਲੂਟ ਖਜ਼ਾਨੇ ਡਾਰਾ, ਇਹ ਤੁਮਕੋ ਹੈ ਬਹੁ ਬੁਰਿਆਰਾ।
ਬਾਦਸ਼ਾਹ ਉਸ ਮਾਤਾ ਦਾ ਘਰ ਬਾਰ ਲੁੱਟ ਕੇ ਸਾਰਾ ਤੇਰੇ ਖਜ਼ਾਨੇ ਚ ਲਿਆ ਕੇ ਰੱਖਿਆ ਹੋਇਆ, ਇਹ ਤੇਰੇ ਲਈ ਚੰਗਾ ਨਹੀਂ।
ਗੁਰ ਪੀਰਨ ਕੋ ਅਦਬ ਬਡੇਰਾ,
ਗੁਰੂ ਪੀਰਾਂ ਦਾ ਅਦਬ ਰੱਖੀਦਾ ਬਾਦਸ਼ਾਹ, ਉਹਨਾਂ ਦਾ ਸਤਿਕਾਰ ਰੱਖੀਦਾ ਹੈ।
ਸੁਖ ਪ੍ਰਾਪਤ ਹੈ ਲੋਕ ਕਨੇਰਾ,
ਔਰ ਲੋਕ ਪਰਲੋਕ ਵਿੱਚ ਫਿਰ ਸੁਖ ਪ੍ਰਾਪਤ ਹੁੰਦਾ ਹੈ।
ਸੁਣਤ ਸ਼ਾਹ ਔਰ ਤਰਾਸ ਵਿਚਾਰ।
ਇਹ ਸੁਣ ਕੇ ਬਾਦਸ਼ਾਹ ਆਪਣੇ ਹਿਰਦੇ ਚ ਡਰਿਆ, ਭੈ ਪੀਤ ਹੋਇਆ।
ਕਹਿਓ ਕਹਿਓ ਸਮਾਜ ਫੇਰ ਦਿਓ ਸਾਰਾ।
ਔਰ ਆਖਿਆ ਕਿ ਜਿੰਨਾ ਸਾਜੋ ਸਮਾਜ ਹੈ ਵਾਪਸ ਮੋੜ ਦਿਓ ਮਾਤਾ ਜੀ ਦਾ।
ਦਖਿਨ ਰਾਜਾ ਰਾਮ ਆਨੰਦ।
ਰਾਜਾ ਰਾਮ ਬੜਾ ਖੁਸ਼ ਹੋਇਆ ਮਾਤਾ ਜੀ ਦਾ ਸਾਰਾ ਸਾਜੋ ਸਮਾਨ ਖਜ਼ਾਨੇ ਚ ਲਿਆ।
ਨਿਕਸਾਇਓ ਜੈ ਧਰਿਓ ਬਿਲੰਦ,
ਜਿੱਥੇ ਰੱਖਿਆ ਹੋਇਆ ਸੀ ਸਾਰਾ ਖਜ਼ਾਨਾ ਮਾਤਾ ਜੀ ਦਾ ਉਹ ਕਢਵਾ ਲਿਆ।
ਮਾਤ ਸੁੰਦਰੀ ਸਦਨ ਪੁਚਾਇਓ,
ਸਾਰਾ ਸਾਜੋ ਸਮਾਨ ਮਾਤਾ ਜੀ ਦੇ ਘਰ ਪਹੁੰਚਦਾ ਕੀਤਾ।
ਬਿਨੈ ਬਖਾਨ ਹਰ ਕੋ ਪਜਾਇਓ,
ਬੇਨਤੀ ਕਰਕੇ ਮਾਤਾ ਜੀ ਦੀ ਪ੍ਰਸੰਨਤਾ ਲਈ।
ਦਿੱਲੀਪੁਰ ਮੈਂ ਪ੍ਰਥਮ ਸਮਾਨ, ਬਸਣ ਲਗੀ ਪੀ ਬਿਰਧ ਮਾਂ।
ਦਿੱਲੀ ਨਗਰ ਵਿੱਚ ਮਾਤਾ ਜੀ ਪਹਿਲੇ ਸਮਾਨ ਰਹਿਣ ਲੱਗੇ ਨੇ, ਬਿਰਧ ਹੋ ਚੁੱਕੇ ਨੇ। ਹੁਣ ਆਖਿਰਕਾਰ ਮਾਤਾ ਜੀ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬਿਰਾਜਣ ਦੀ ਤਿਆਰੀ ਕਰ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।